Highway 401 in Napanee, Ahuji. Koi appointment nahi, drive through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉग इन करें @realcanadiansuperstore.ca।
द बिगेस्ट साउथ एशियन मीडिया ग्रुप वाई मीडिया।
वाई मीडिया।
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you. मॉर्निंग लिसनर्स, वाई मीडिया की तरफ से साउथ एशियन पल्स प्राइम टाइम में आप सबका स्वागत है. राइट ऑन टाइम हाजिर हो जाते हैं हर दिन आपके लिए लेकर ढेर सारी अपडेट्स. वाई मीडिया अपने सारे प्लेटफॉर्म्स के जरिए आपके लिए पहुंचाते हैं देश दुनिया भर की अपडेट्स, इंफरटेनमेंट का कंप्लीट पैकेज, एंटरटेनमेंट का कंप्लीट पैकेज. घर पर रहते हैं तो चैनल वाई, रॉजर्स 857, बेल 828, टेलस 2418. ड्राइव कर रहे होते हैं तो रेडियो वाई के साथ आपने जुड़ना होता है. और फिर सोशल मीडिया पर वाई मीडिया, चाहे हो फेसबुक, यूट्यूब, ट्विटर या इंस्टाग्राम, वाई मीडिया हैंडल से आप जो है हमें हर सोशल मीडिया प्लेटफॉर्म पर फॉलो कर सकते हैं. इतना ही नहीं, अब जब वाई मीडिया के साथ आप जुड़ जाते हैं, वाई मीडिया के सारे प्लेटफॉर्म्स को फॉलो करते हैं तो एकदम अप टू डेट रहते हैं. हर सुबह ढेर सारी नई अपडेट्स लेकर ये बी जसवाल जी हाजिर हो जाते हैं. अभी भी आपके लिए लेकर हेडलाइंस, स्टोरी बिहाइंड दी हेडलाइंस लेकर बिल्कुल तैयार है. लेकिन मौसम के हालचाल की बात करें तो इट्स करेंटली 1, फील्स लाइक -5, ठंडी बिल्कुल आज लग रही है आपको. डे टाइम +4 एक्सपीरियंस करेंगे, लेकिन हल्की सी फ्लरीज दोपहर में एक्सपीरियंस करने के चांसेस हैं, बहुत कम लेकिन चांसेस हैं. और फिर कल जो है आप डे टाइम सनशाइन के साथ 10 एक्सपीरियंस करेंगे. फ्राइडे 14, सैटरडे 14, संडे 12, मंडे 17, एंड वेदर जो है आपके लिए डबल डिजिट प्लस में रहने वाला है. सो वेदर की बात हो रही है और हमारे वेदर अपडेट के मेन स्पॉन्सर टेक स्पिरिट से लवजीत जी हमारे साथ है. लवजीत जी, वेलकम टू द शो. हुआ
जी मेरे अल्लाह ते सारे सुतन प्यार पे सत श्री अकाल जी.
सत श्री अकाल लवजीत जी. तो सारे लिसनर्स ले की स्पेशल लेके आए हो टेक स्पिरिट, तो प्लीज शेयर करो
जी. टेक स्पिरिट ते हमेशा ही अपने कस्टमर दी स्पेशल ऑफर लगे होंगे. सो जे किसी ने भी अपने घर दे ले सिक्योरिटी कैमरे देख रहे हो अपने घर नु सिक्योर करना चाहते हैं तो सानू कॉन्टेक्ट कर सकते हो. वैसे भी अपना देख ही रहे हैं कि GTA एरिया दे विच क्राइम रेट बहुत वध रहा है. सो जे कोई भी अपने प्रॉपर्टी नु, बिजनेस नु या रेजिडेंशियल प्रॉपर्टी नु सिक्योर करना चाहते हैं सानू कॉन्टेक्ट करो. साडे कोल कलर नाइट विजन कैमरे विद आरडीओ एंड इन एंड आउट टू वे कम्युनिकेशन वाले कैमरे भी आए हुए हैं. सो जे किसी ने भी ज्यादा जानकारी लेनी है सानू कॉल कर सकते हैं. साडा फोन नंबर है जी 905-602-1400. So number once again 905-621-4100. ਤੇ ਜੇ ਕੋਈ ਤੁਸੀਂ ਆਪਣੇ ਘਰ ਦੇ ਲਈ ਟੀਵੀ, ਹੋਮ ਥੀਏਟਰ, ਸਪੀਕਰ, ਸਾਊਂਡ ਬਾਰ ਦੇਖ ਰਹੇ ਹੋ ਉਸਦੇ ਲਈ ਵੀ ਸਾਡਾ ਸਟੋਰ ਵਿਜ਼ਿਟ ਕਰ ਸਕਦੇ ਹੋ, ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ. ਸਾਡੀ ਵੈਬਸਾਈਟ ਦਾ ਐਡਰੈਸ ਹੈਗਾ ਜੀ www.textpirit.ca ਤੇ ਸਟੋਰ ਦਾ ਐਡਰੈਸ ਹੈਗਾ ਜੀ 8770 ਦਾ ਗੋਰ ਰੋਡ ਬ੍ਰੈਂਪਟਨ ਮੇਨ ਇੰਟਰਸੈਕਸ਼ਨ ਗੋਰ ਤੇ ਕਵੀਨ ਦਾ. ਸਾਡਾ ਫੋਨ ਨੰਬਰ ਹੈ ਜੀ 905-605-621-4100. जी
वेल टेक स्पिरिट हमारे सेगमेंट के मेन स्पॉन्सर. इलेक्ट्रॉनिक सिक्योरिटी कैमरास की जब भी हो बात लवजीत जी को कॉन्टेक्ट कीजिए फ्रॉम टेक स्पिरिट. थैंक यू लवजीत जी, विश यू गुड लक.
थैंक यू.
वाई मीडिया की टीम आपको जरूर बताना चाहते हैं, जहां पर कहा ना मैंने आपसे अपडेट हर दिन आप तक पहुंचाते हैं. अब हेडलाइंस लेकर, स्टोरी बिहाइंड दी हेडलाइंस लेकर जहां पर ग्रुप एडिटर वाई मीडिया युद्धवीर जसवाल जी तैयार है, वहीं आपके लिए अब वाई मीडिया की पूरी टीम लाइव ऑन लोकेशन होने वाली है इस सैटरडे. आपके लिए 30 अप्रैल कैलेंडर मार्क कर लीजिए, दोपहर 1 से 5 बजे तक लोज साउथ ब्रैम्पटन कैनेडी और स्टील्स के इंटरसेक्शन पर, जहां आपके लिए लोज पर अब घर का जो भी सामान आप लेना चाहते हैं विजिट कीजिए लोअर साउथ ब्रैम्पटन एंड पाई मौका. वाई मीडिया के बम्पर प्राइज $250 का बम्पर प्राइज अब जीतने का मौका है. लकी ड्रॉ में पार्टिसिपेट करना चाहते हैं तो आपने जल्दी से नाम रजिस्टर करा देना है 416 475-5000 पर $100 के गिफ्ट कार्ड लोज की तरफ से आपके लिए. सो डोंट मिस दिस अपॉर्चुनिटी. मार्क योर कैलेंडर, 30th April इस सैटरडे दोपहर 1 से 5 बजे तक आप सबने पहुंचना है स्टीव्स एंड कैनेडी. वेल रेडियो वाइज सुन रहे हैं आप और ये दीजिए बिल्कुल तैयार है लेकर हेडलाइन स्टोरी बिहाइंड द हेडलाइन. So here I would like to welcome Group Editor Y Media, Yadveer Jaiswal ji. Welcome to the show, Yadveer ji. Good morning.
You can listen to the headlines anywhere, but we bring you the story behind the headlines by Group Editor and CEO Yadveer Jaiswal, only on South Asian Pulse.
South Asian Pulse.
Call Yadveer Jaiswal 647-272-8182 or visit SouthAsianDaily.com.
South Asian
वाई मीडिया ग्रुप वालों तुहाडे सारयां दा रेडियो वाई दे उत्ते बहुत बहुत स्वागत है. बतौर ग्रुप एडिटर वाई मीडिया मैं युधवीर जसवाल तुहाडी खिदमत विच हाजिर हाँ अज दे इस प्रोग्राम दे विच करंट न्यूज और उहदे उत्ते एनालिसिस लैके. सिमरन जी क्या हाल है, सब ठीक है?
जी जी हाल चाल तो बिल्कुल ठीक है. ये जो ठंडी आपने की है ना ये ठीक नहीं है.
ये थोड़ी सी ठंड पेंडिंग थी वो सर्दियों की, मैं कहा चलो अब डाल लो कोई बात नहीं क्योंकि अब तो मामला ठीक है ना थोड़ा सा.
बिल्कुल ठीक होने वाला है मामला भी.
ये बैकलॉग पड़ा था वो ठंड का थोड़ा सा ना, वो कहंदे जी तुसी उदो वेदर डिपार्टमेंट वाले कहंदे तुसी उदो जी पैसे दे के थोड़ी जी ठंड रोकी हुई सी, थोड़ी जी बची पई है उस सानू भी कोटा पूरा करना पैंदा ना विंटर दा. मैं कहा चलो ठीक है थोड़ी जी हुण पा लो ठंडी कोई गल नहीं, नो प्रॉब्लम.
एब्सोल्युटली यदीर जी. एंड जहां पर यदीर जी मौसम की बात हो रही है भाई, बहुत सारी अपडेट्स आई नो आपके पास है हमारे लिसनर्स के लिए शेयर करने के लिए. लेकिन यदीर जी हर दिन जब सुबह उठते हैं है ना, बहुत सारे लोग हैं जिनका एक स्टैंडर्ड एक रिदम होता है हर दिन का ना, कि हमने उठते ही ये चीज करनी है. द मोमेंट यू ओपन योर आईज व्हाट इज द फर्स्ट थिंग दैट यू डू? डू यू चेक योर फोन और डू यू थिंक अबाउट समथिंग? व्हाट डू यू डू?
ਨਹੀਂ ਫੋਨ ਤੇ ਸਿਮਰਨ ਜੀ ਮੈਂ ਦੂਰ ਹੀ ਰੱਖਦਾ ਹੈਗਾ, ਸ਼ਾਮ ਨੂੰ ਇੱਕ ਟਾਈਮ ਹੁੰਦਾ ਦੂਰ ਰੱਖ ਦੇਦਾ. ਔਰ ਸਵੇਰੇ ਉੱਠਦੇ ਜਿਹੜਾ ਫੋਨ ਹੈ ਉਹ ਤਾਂ ਬਿਲਕੁਲ ਨਹੀਂ ਮੈਂ ਦੇਖਦਾ. ਸਵੇਰੇ ਉੱਠਦੇ ਸਿਮਰਨ ਜੀ ਸਭ ਤੋਂ ਪਹਿਲਾਂ ਬੀਇੰਗ ਗ੍ਰੇਟਫੁਲ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ, ਉਸ ਕੁਦਰਤ ਦਾ, ਉਸ ਐਨਰਜੀ ਦਾ, ਉਸ ਤਾਕਤ ਦਾ ਸਭ ਤੋਂ ਪਹਿਲਾਂ ਸ਼ੁਕਰੀਆ. ਉਹ ਬਹੁਤ ਬਹੁਤ ਜ਼ਰੂਰੀ ਹੈ, ਦੈਟ ਗਿਵਸ ਮੀ ਸੱਚ ਅ ਗ੍ਰੇਟ ਫੀਲਿੰਗ. ਸੋ ਉਹ ਸਭ ਤੋਂ ਪਹਿਲਾਂ ਕਰਨਾ ਬੜਾ ਜ਼ਰੂਰੀ ਹੈ. ਔਰ ਸਿਮਰਨ ਜੀ ਆਈ ਐਮ ਸ਼ੋਰ ਯੂ ਪ੍ਰੈਕਟਿਸ ਦ ਸੇਮ ਥਿੰਗ. ਵਾਟ ਯੂ ਡੂ? Any different?
Oh yes, Yadveer ji. I just cut off my alarm first.
Achha.
I just put my alarm.
Achha, sab to pehla de alarm band kar deo. Theek hai.
So that is the one thing. Aur jo mujhe lagta hai Yadveer ji, because kabhi kabhi kya hota hai na ki hamari aapne kabhi notice kiya hoga Yadveer ji, alarm jo hai wo hame sabse bura music jo hai wo alarm ka music lagta hai, because wo hame utha deta hai. तो मैं सबसे पहले अलार्म बंद करके एंड देन यस ऑफ कोर्स आई डू माय मॉर्निंग रिचुअल जो मुझे करना है, दैट आफ्टर टेकिंग शावर देन आई सिट फॉर लाइक 5-10 मिनट्स एंड देन आई स्टार्ट माय रूटीन. बट या द फर्स्ट थिंग आई डू इज जस्ट की अलार्म फोन, आई मीन आई टच माय फोन ओनली, आई डोंट हैव ऑप्शन फॉर दैट. सो दैट्स द फर्स्ट थिंग आई डू.
वेरी गुड वेरी गुड. और उसके बाद फिर की कर दो, अलार्म बंद कर देता फिर?
Then you see, then I go, I take shower and then I sit for 5 minutes with myself, 5-10 minutes as much as I want to. And then फिर मैं अपनी routine, everyday routine जो है हमारी वो शुरू करती हूँ.
लो जी तुसी दो काम तो ऐसे कर देते कि जो ग्रेट आदमी करते करते, वन इज बींग ग्रेटफुल, सेकेंड इज मेडिटेशन. वैसे सिमरन जी मैं मेडिटेशन बहुत पिछे हाँ, दो तीन चीजा जेडिया मैं लाइफ करना चाहता है इमीडिएटली, लेकिन मैं अजे बहुत पिछे है. एक तो मेडिटेशन, दूसरी योगा. ये दोनों चीजा मैं देखता है कि बहुत जरूरी है लाइफ के विच, अदर दैन बाकी चीजा के नालों. आप तो योगा भी करते हैं?
यदीर जी आई यूज टू, बट अभी कुछ टाइम से नहीं. लेकिन बिल्कुल, पर मैं आपसे एक बात कहना चाहूंगी, आई वॉन्ट टू करेक्ट यू हियर. आई नो मैं आपसे छोटी हूँ लेकिन फिर भी ऐसा नहीं है दैट यू डोंट मेडिटेट. यू डू मेडिटेट लेकिन आपको पता ही नहीं कि आप मेडिटेशन करते हो. बट यू डू मेडिटेट, सो यू कांट से दैट यू डोंट मेडिटेट.
हाँ मेरे ख्याल में शायद थोड़ा इशारा यह है कि जदों मैं बैडमिंटन खेल, आई एम इन द मोमेंट, आई एम जस्ट कनेक्टेड विद द गेम, शायद ओनू तुसी कह रहे हो कि वो भी एक मेडिटेशन ही है, ये कह रहे हो तुसी?
नहीं नहीं वो तो
अच्छा, वो भी नहीं अच्छा
ना. या बट even then, when you are doing any sort of work, Yudhviji, you are so focused, concentrated. Chahe wo koi bhi kaam hai, chahe wo aapka show karne ka kaam hai, chahe wo aap humse one-on-one conversation karte hai. Matlab, you are totally in there. You are not somebody. I have seen people, and even for that matter, main khud bhi kabhi kabhi aisa kar deti hu. But you are one person, jo जब वो बात कर रहे हैं वो उस जगह पर ही रहकर बात करते हैं, चार तरफ और आप डिस्ट्रैक्टेड नहीं रहते हैं. सो दिस इज अ साइन, आई मीन आई वुड से ये क्वालिटी है आपके अंदर, दैट यू आर सच अ सॉर्टेड मैन कि आप किसी को भी टाइम दे रहे हैं, आप किसी से भी बात करते हैं, यू आर जस्ट डूइंग इट लाइक वन ऑन वन. उस टाइम पे कुछ और आपके जहन में नहीं चल रहा होता, आप इतनी ध्यान से बात सुनते हैं जो भी आपसे बात करते हैं. सो दैट इज अ क्वालिटी, आई मीन दैट्स अ मेडिटेटिव क्वालिटी, दैट यू आर जस्ट फोकस्ड एट वन प्लेस, यू आर डूइंग वन थिंग एट वन टाइम. आई नो यू आर अ मल्टीटास्कर, बट दैट्स अ डिफरेंट एस्पेक्ट. बट व्हाट आई एम ट्राइंग टू से इज दैट यू आर वन पर्सन हु इज सॉर्टेड, हु इज देयर एट द मोमेंट एनीवेयर व्हाटएवर व्हाटसोएवर यू आर डूइंग. सो दैट्स, आई बिलीव दैट यू हैव दैट क्वालिटी, सो यू डोंट रियली हैव टू डेवलप समथिंग आउट ऑफ द बॉक्स, आपके अंदर वो ऑलरेडी है. So even if you are not doing it, you are still meditating, I would say that.
Thank you. फिर तो ठीक है, मतलब फिर मतलब मेडिटेशन करने की कोई इतनी खास जरूरत नहीं है जी.
नहीं, बिल्कुल करनी है, हमने प्रैक्टिस करनी है, जरूर करनी है यदि इफ यू फील लाइक, बट यू आर ऑलरेडी अ वेरी क्लीन सॉर्टेड मैन, तो ठीक है. आई वुड गिव यू, ठीक है.
ठीक है. तो जी अगले कुछ कॉल्स इंतजार कर रहे ने, सुन रहे हैं जी, वो की कहना चाह रहे ने, आपको उन्होंने कॉल मिलाई हुई है. हेलो, हाँ जी, शर्मा जी, की हाल है?
गुड सर, गुड. युद्धवीर जी, तुम तो मेरे ख्याल 20-25 साल तो मेडिटेटर हो, जो विकेट कीपिंग करते, यू आर वेरी फोकस्ड एंड यू आर 100% डिवोटेड टू व्हाट यू आर डूइंग, द सेम क्वालिटी यू हैव राइट नाउ, यू नो. It's really because you brain and mind and everything, you know, your body language, everything, you know, you're meditative.
थैंक यू. ये कोई दो राय नहीं जी कि यस, जिनी देर क्रिकेट खेली है ते बैटिंग और नाल नाल विकेट कीपिंग की है, तो अच्छा विकेट कीपिंग जो करते हैं ते शर्मा जी, वो भी फिर मेडिटेशन हो गई है जी.
और तुसी फोकस्ड है विकेट कीपर, इफ योर ब्रेन इज नॉट फोकस्ड, हाउ कैन यू सी द बॉल इज कमिंग एट दैट स्पीड, यू नो, यू कैन कैच इट.
यस, बिल्कुल. इट इज कोई दो राय
आ रही है, तुहाडे मोहरे बैट्समैन खड़ा, तुहानू पता नहीं है, 4-5 फीट तो तुसी आइडिया लेना. If you are not focused, if your body is not focused and your brain is not communicating with your body on time, you can't catch it.
बिल्कुल. और मैंनू याद है कि जी जिस जमाने जैसी क्रिकेट खेली, 20-20 भी खेली है, पर ज्यादा 50 ओवर क्रिकेट खेली है, और उदे 3.5 घंटे पूरे विकेट कीपिंग जो करनी है, तो पूरे 3.5 घंटे हर बॉल के उत्ते जरा फोकस रखना है, और 3.5 घंटे तुम अपनी निगाह बॉल तो हटा नहीं सकते, नहीं तो सट भी लग सकती है, चोट भी लग सकती है, और तुम्हें वैसे विकेट कीपिंग करने की कोई इजाजत भी नहीं देगा जो तुम पूरे 3.5 घंटे फोकस नहीं रखोगे. यस,
कैप्टन होंगे सारी टीम नु भी ऑर्गेनाइज कर रही, और दूसरा जो फास्ट बॉलर है, विकेट टुट के विकेट कीपर के मुंह से भी लग सकती है.
बिल्कुल, विकेट टुट के मुंह से लग सकती है, और एज लग के थोड़े मुंह से लग सकती है, और जिस दौर से असी विकेट कीपिंग की है उस वे हेलमेट भी नहीं असी पाते विकेट कीपिंग वे, सो थोड़ी निगाह पूरी रखनी है बॉल से.
मेडिटेटिव बंदा ही कर सकता जो फोकस्ड है, कैन डू दैट, सो दैट इज द मेडिटेशन दैट टीच यू.
थैंक यू सर, थैंक यू. होर सब ठीक है सर? बहुत देर बाद याद किया, एवरीथिंग इज गुड.
सर तुम सुनते रहने, याद तो हटम कर रहे हैं दिल के पिछों तुम सा.
सो नाइस ऑफ यू सर, सो नाइस ऑफ यू. थैंक यू, तुहाडा बहुत शुक्रिया कॉल करन दा, एंड वी विश यू ऑल द बेस्ट सर, ऑल द बेस्ट.
थैंक यू.
मुकेश जी तुसी ऑन दे रहो, मुकेश जी गो अहेड.
हां जी युद्धवीर जी, गुड मॉर्निंग ते सिमरन जी नू, गुड मॉर्निंग जी.
गुड मॉर्निंग सर.
हां जी, मैं सिमरन जी ना बिल्कुल एग्री करदा जी, जदों तुसी मेडिटेशन करदे हो ना जी, जरूरी नहीं है कि तुसी भी यानी कि भी बैठ के ही करनी है, तुसी चलते फिरते जदों मर्जी कर सकदे हो, सिर्फ इक्को ही चीज है जी, तुसी कंसंट्रेट करना जी उस चीज के उत्ते. जिवें तुसी सिमरन जी नाल भी गल करते हो, तां तुसी आले गल ये नहीं देखना भी काल कोई आ गया या की चीज हैगा, ये चीज हैगी है, कंसंट्रेट करना. जिवें हुण तुसी बैडमिंटन खेलते हो ना जी, खेलते तुसी फोकस उधर ही होना चाहिए, ना कि तुसी ये सोचो जिवें घर अज सब्जी की बनी होनी चाहिए या कुछ इस तरह करके. ਸੋ ਇਹ ਚੀਜ਼ ਹੈ। ਤੇ ਬਾਕੀ ਯੁੱਧਵੀਰ ਜੀ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ, ਜਿਵੇਂ ਹੁਣ ਆਪਾਂ ਅੱਜ ਕੱਲ ਬਹੁਤ ਸੁਣਦੇ ਪਏ ਆ ਜੀ, ਜਿੰਨੇ ਆਹ ਇੰਟਰਨੈਟ ਸਟੂਡੈਂਟ ਜਾਂ ਆਪਣੀ ਕਮਿਊਨਿਟੀ ਦੇ ਆ, ਇਹ ਬਹੁਤ ਜ਼ਿਆਦਾ ਸੁਸਾਈਡ ਕਰ ਰਹੇ ਹੈਗੇ ਨੇ, ਜਾਂ ਹੁਣ ਵੀ ਲੇਟੈਸਟ ਇੱਕ ਬੈਰੀ ਕੀਤਾ ਜੀ ਬੱਚੇ ਨੇ, ਮੈਂ ਕਈ ਵਾਰੀ ਸੁਣ ਯਾਨੀ ਕਿ ਨਾ ਦਿਲ ਨੂੰ ਬਹੁਤ ਜ਼ਿਆਦਾ ਧੱਕਾ ਜਿਹਾ ਲੱਗਦਾ ਜੀ ਇਸ ਤਰ੍ਹਾਂ ਸੁਣ ਕੇ ਵੀ ਯੰਗ ਬੰਦੇ ਜਿਹੜੇ ਆ ਉਹ ਸੁਸਾਈਡ ਕਰ ਰਹੇ ਆ, ਇਹਨਾਂ ਨੂੰ ਪ੍ਰੋਬਲਮ ਕੀ ਹੈਗੀ ਆ ਜੀ? ਵੈਸੇ ਕਹਿਣ ਦਾ ਮਤਲਬ ਫਾਈਨੈਂਸ਼ੀਅਲੀ ਪ੍ਰੋਬਲਮ ਹੈ, ਸਟੱਡੀ ਦੀ ਪ੍ਰੋਬਲਮ ਹੈ, ਜਾਂ ਬੈਕ ਹੋਮ ਤੋਂ ਕੋਈ ਪ੍ਰੋਬਲਮ ਹੈ, ਕੰਮ ਦਾ ਜੀ, ਕੁਛ ਸਮਝ ਜੀ ਨਹੀਂ ਲੱਗਦੀ ਜੀ ਇਹਨੇ, ਇਹ ਇਹ ਕੀ ਗੱਲ ਲਾਈਫ ਦੇ ਨਾਲ ਇੰਨਾ ਫਾਈਟ ਇਹ ਕਰ ਨਹੀਂ ਸਕਦੇ, ਇਹਨਾਂ ਦੇ ਜੀ ਕੋਈ ਸਟੈਮਿਨਾ ਨਹੀਂ ਹੈਗਾ ਜੀ? ਵੀ ਜੇ ਬਾਈ ਤਾਂ ਹੁਣ ਦੇਖੋ ਇੱਥੇ ਬੱਚੇ ਆਉਂਦੇ ਹੈਗੇ ਆ ਜੀ, ਨੈਚੁਰਲੀ ਜਦੋਂ ਇੱਕ ਆਪਾਂ ਘਰ ਤੋਂ ਦੂਸਰੇ ਘਰ 'ਚ ਜਾਂਦੇ ਹਾਂ ਜੀ, ਆਪਾਂ ਨੂੰ ਸੈਟਲ ਹੁੰਦਿਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਜੀ ਚੀਜ਼ਾਂ ਔਰਗਨਾਈਜ਼ ਕਰਦਿਆਂ ਨੂੰ, ਹੁਣ ਇਹ ਐਡੀ ਦੂਰੋਂ ਸੱਤ ਸਮੁੰਦਰ ਪਾਰ ਆਏ ਨੇ ਜੀ, ਇੱਥੇ ਆ ਕੇ ਥੋੜਾ ਜਿਹਾ ਟਾਈਮ ਲੱਗਦਾ ਜੀ ਸੈਟਲਮੈਂਟ ਹੋਣ ਨੂੰ, ਪਤਾ ਵੀ ਹਾਰਡ ਵਰਕਿੰਗ ਕਰਨੀ ਪੈਣੀ ਆ, ਤੇ ਇਹ ਲੋਕ ਕੀ ਗੱਲ ਪ੍ਰੈਸ਼ਰ ਨਹੀਂ ਲੈ ਸਕਦੇ, ਸਿਰਫ ਇਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਆ ਜੀ ਕਿ ਉੱਥੋਂ ਵੀਜ਼ਾ ਲੈ ਲਿਆ, ਪਲੇਨ ਤੇ ਬੈਠ ਕੇ ਕੈਨੇਡਾ ਆ ਗਏ, ਬਸ ਇੰਨੇ ਦੇ ਵਿੱਚ ਹੀ ਖੁਸ਼ ਹੋ ਜਾਂਦੇ, ਪਰ ਜੋ ਇੱਥੇ ਐਕਚੁਲੀ ਲਾਈਫ ਹੈਗੀ ਆ ਜੀ ਉਹ ਯਾਨੀ ਕਿ ਵੀ ਇਹ ਫੇਸ ਨਹੀਂ ਕਰ ਸਕਦੇ, ਕਿ ਕਾਰਨ ਕੀ ਆ ਜੀ? ਬਹੁਤ ਬੰਦੇ ਯਾਨੀ ਕਿ ਵੀ ਬਹੁਤ ਬੱਚੇ ਕਰਦੇ ਪਏ ਨੇ, ਹੋਰ ਵੀ ਕਮਿਊਨਿਟੀਆਂ ਦੇ ਆਉਂਦੇ ਹੈਗੇ ਨੇ ਜੀ, ਕਦੇ ਕੋਈ ਇੱਦਾਂ ਦੀ ਗੱਲਬਾਤ ਸੁਣੀ ਨਹੀਂ, ਜਾਂ ਹੋ ਸਕਦਾ ਵੀ ਉਹ ਨਿਊਜ਼ ਨਹੀਂ ਆਉਂਦੀ ਹੈਗੀ ਜੀ। ਮੈਂ ਇਸ ਬਾਰੇ ਕਈ ਵਾਰੀ ਬਹੁਤ ਜ਼ਿਆਦਾ ਦਿਲ ਨੂੰ ਧੱਕਾ ਲੱਗਦਾ ਜੀ, ਯਾਨੀ ਕਿ ਕਹਿੰਦਾ ਮਤਲਬ ਵੀ ਕੀ ਬੱਚਿਆਂ ਦਾ ਫਿਊਚਰ ਕੀ ਹੈਗਾ ਜੀ ਇੱਥੇ, ਯਾਨੀ ਕਿ ਆਈ ਡੋਂਟ ਨੋ ਵੀ ਕੀ ਹੈਗਾ ਇਹ, ਸੋਚ ਸੋਚ ਕੇ ਆਪਣੇ ਆਪ ਨੂੰ ਕੁਐਸਚਨ ਕਰੀਦਾ ਜੀ, ਆਂਸਰ ਉਹਦੇ ਵਿੱਚੋਂ ਕੁਛ ਨਿਕਲਦਾ ਹੀ ਨਹੀਂ ਹੈਗਾ ਜੀ, ਬਸ ਆਹ ਦੋ ਚਾਰ ਪੁਆਇੰਟ 'ਚ ਦਿਮਾਗ 'ਚ ਆ ਜਾਂਦੇ ਨੇ ਵੀ ਇਹ ਬੱਚੇ ਯਾਨੀ ਕਿ ਵੀ ਸਟ੍ਰੈਸ ਨਹੀਂ ਲੈ ਸਕਦੇ ਹੈਗੇ ਜੀ। ਮੈਂ ਇਹਦੇ ਬਾਰੇ ਤੁਸੀਂ ਯਾਨੀ ਕਿ ਜੇ ਕੋਈ ਹੈ ਤਾਂ ਮਾੜਾ ਜਿਹਾ ਦੱਸੋ ਜੀ, ਤਾਂ ਕਿ ਜਿਹੜੇ ਹੋਰ ਬੱਚੇ ਵੀ ਨੇ ਕੋਈ ਗਲਤ ਸਟੈਪ ਚੱਕਦੇ ਨੇ ਤੇ ਥੋੜਾ ਜਿਹਾ ਉਹਨਾਂ ਨੂੰ ਅਵੇਅਰਨੈਸ ਹੋਵੇ ਜੀ, ਕਹਿਣ ਦਾ ਮਤਲਬ ਕਿਸੇ ਤਰੀਕੇ ਸਾਡੇ ਤੋਂ ਕੋਈ ਹੈਲਪ ਹੋਵੇ। ਇੱਕ ਲੋ ਜਿਹੜੇ ਸਟੂਡੈਂਟ ਹੈ ਨਾ ਜੀ, ਇਹ ਗੈਟ ਟੂਗੈਦਰ ਨਹੀਂ ਹੁੰਦੇ ਹੈਗੇ ਜੀ, ਸਾਡੀ ਕਮਿਊਨਿਟੀ ਦੇ ਵਿੱਚ ਇਹਨਾਂ ਨੇ ਗੈਪ ਪਾਇਆ ਹੋਇਆ ਜੀ। ਸੋ ਹੁਣ ਦੇਖੋ ਅਸੀਂ ਇਹਨਾਂ ਨੂੰ ਰੈਂਟ ਦੇ ਬੇਸ ਤੇ ਕਰਦੇ ਹੈਗੇ ਹਾਂ ਜੀ, ਅਸੀਂ ਇਹਨਾਂ ਨੂੰ ਅਕੋਮੋਡੇਟ ਕਰਨਾ ਚਾਹੁੰਦੇ ਹਾਂ, ਇਹ ਬੇਸਮੈਂਟਾਂ ਜਾ ਕੇ ਬੇਸਮੈਂਟਾਂ ਖਰਾਬ ਕਰ ਜਾਂਦੇ ਨੇ, ਜਿੱਥੋਂ ਕਿ ਬੰਦੇ ਡਰਦੇ ਨੇ ਜੀ ਵੀ ਇਹਨਾਂ ਨੂੰ ਬੇਸਮੈਂਟਾਂ ਨਹੀਂ ਦੇਣੀਆਂ। ਪਲੱਸ ਨੰਬਰ 2 ਪਲਾਜ਼ਿਆਂ ਦੇ ਵਿੱਚ ਆ ਕੇ ਖੜਦੇ ਨੇ, ਯਾਨੀ ਕਿ ਗੈਂਗ ਉਦਾਂ ਹੀ ਬਣਾ ਕੇ ਗਰੁੱਪ, ਸੋ ਉਹ ਚੀਜ਼ ਗੈਪ ਕ੍ਰੀਏਟ ਕਰ ਦਿੰਦੀ ਹੈਗੀ ਹੈ ਜੀ, ਵੀ ਜਿਸ ਤੋਂ ਕਈ ਵਾਰੀ ਬੰਦੇ ਡਰਦੇ ਆ ਜੀ ਵੀ ਅਸੀਂ ਕਿਤੇ ਨਾ ਹੋਵੇ ਹੈਲਪ ਕਰੀਏ ਤੇ ਕਾਨੂੰਨ ਸਾਨੂੰ ਹੀ ਗਰਦਨ ਤੋਂ ਪਕੜ ਲੈਣ ਜਾਂ ਕੁਛ ਵੀ। ਇਸ ਤੋਂ ਅਸੀਂ ਇਹਦੇ ਬਾਰੇ ਦੱਸੋ ਜੀ ਥੋੜਾ ਜਿਹਾ ਕੀ ਕੀ ਪ੍ਰੋਬਲਮ ਕੀ ਹੈਗੀ ਹੈ ਜੀ ਬੱਚਿਆਂ ਨੂੰ ਐਕਚੁਅਲੀ, ਯਾਨੀ ਕਿ ਕਹਿੰਦਾ ਹੁੰਦਾ ਜੇ ਤੁਹਾਡੇ 'ਚ ਕੋਈ ਇਹ ਹੈਗਾ ਐਕਸਪੀਰੀਅੰਸ ਤੁਹਾਡੇ ਮੁਤਾਬਕ ਜੀ, ਮੈਂ ਆਪ ਦੀ ਸੁਣ ਲੈਣਾ ਜੀ ਯੂਟਿਊਬ ਜੀ। ਥੈਂਕ ਯੂ ਜੀ।
ਮੁਕੇਸ਼ ਜੀ, ਦੋ ਪੁਆਇੰਟ ਤੁਸੀਂ ਹਾਈਲਾਈਟ ਕੀਤੇ ਨੇ। ਪਹਿਲਾਂ ਤਾਂ ਥੈਂਕ ਯੂ ਤੁਹਾਡਾ, ਧੰਨਵਾਦ ਕਿ ਤੁਸੀਂ ਕਿਹਾ ਕਿ ਜੇ ਅਸੀਂ ਚੱਲਦੇ ਫਿਰਦੇ ਵੀ ਮੈਡੀਟੇਟ ਕਰ ਸਕਦੇ ਹਾਂ, ਜਾਂ ਅਸੀਂ ਧਿਆਨ ਦੇ ਨਾਲ ਕਿਸੇ ਦੀ ਗੱਲ ਸੁਣਦੇ ਹਾਂ, ਜਾਂ ਈਵਨ ਜਦੋਂ ਅਸੀਂ ਸਪੋਰਟਸ ਖੇਡਦੇ ਹਾਂ ਤਾਂ ਉਹ ਵੀ ਸਾਡੀ ਮੈਡੀਟੇਸ਼ਨ ਹੀ ਹੈ। ਚਲੋ, ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀਗੀ ਤੇ ਫਿਰ ਤਾਂ ਠੀਕ ਹੈ, ਪਰ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਬੈਠ ਕੇ ਜਿਹੜਾ ਧਿਆਨ ਲਗਾਉਣਾ ਹੈ ਉਹਦੀ ਵੀ ਆਪਣੀ ਕੋਈ ਨਾ ਕੋਈ ਡੈਫੀਨੇਟਲੀ ਇੰਪੋਰਟੈਂਸ ਹੋਏਗੀ। ਸੋ ਉਹਦੇ 'ਤੇ ਵੀ ਗੱਲ ਜ਼ਰੂਰ ਕਰਾਂਗੇ ਕਿਸੇ ਟਾਈਮ ਕਿ ਮੈਡੀਟੇਸ਼ਨ ਕੀ ਉਹੀ ਕਰਨੀ ਚਾਹੀਦੀ ਹੈ, ਜਾਂ ਜੇ ਫਿਰ ਤਾਂ ਮੇਰਾ ਮੈਡੀਟੇਸ਼ਨ ਦਾ ਕੰਮ ਪੂਰਾ ਹੋ ਜਾਂਦਾ, ਇਹਦਾ ਮਤਲਬ ਵੀ ਜਦੋਂ ਮੈਂ ਗੇਮ ਖੇਡਣਾ ਸਾਰਾ ਧਿਆਨ ਗੇਮ ਦੇ ਵਿੱਚ ਹੀ ਹੁੰਦਾ। ਸੋ ਇਹਦੇ ਬਾਰੇ ਵੀ ਗੱਲ ਕਰਾਂਗੇ। ਦੂਸਰਾ ਸਰ, ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤਾ। ਕਿਸੇ ਨੇ ਮੈਨੂੰ ਨਾ ਰੀਸੈਂਟਲੀ ਪੁੱਛਿਆ, ਬਹੁਤ ਵਾਰ ਕਈ ਗੱਲ ਹੁੰਦੀ, ਉਹ ਕਹਿੰਦੇ ਜ਼ਿੰਦਗੀ ਦੇ ਵਿੱਚ ਸਾਡਾ ਇਸ ਧਰਤੀ 'ਤੇ ਆਉਣ ਦਾ ਮਕਸਦ ਕੀ ਹੈ? ਸੋ ਮੈਂ ਕਦੇ, ਖੈਰ ਇਸ ਬਾਰੇ ਕਦੇ ਜ਼ਿਆਦਾ ਸੋਚਿਆ ਨਹੀਂ ਸੀਗਾ, ਲੇਕਿਨ ਰੀਸੈਂਟਲੀ ਕੁਛ ਸਾਲਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਡਿਵੈਲਪ ਹੋਈਆਂ ਨੇ, ਅਤੇ ਉਹ ਤੋਂ ਬਾਅਦ ਮੈਂ ਸੋਚਦਾ ਸੀ ਕਿ ਮੈਂ ਕਿਹਾ ਜੀ ਇਸ ਧਰਤੀ 'ਤੇ ਆਉਣ ਦਾ ਮਕਸਦ ਹੋਰ ਕੋਈ ਹੋ ਹੀ ਨਹੀਂ ਸਕਦਾ। ਸਾਡਾ ਇੱਕ ਹੀ ਮਕਸਦ ਹੋ ਸਕਦਾ ਹੈ ਕਿ ਇਫ ਵੀ ਕੈਨ ਸਪੋਰਟ ਐਨੀਬਡੀ, ਇਫ ਵੀ ਕੈਨ ਬ੍ਰਿੰਗ ਸਮਾਈਲਸ ਟੂ ਅਦਰ ਸਪੇਸਿਸ, ਜੇ ਅਸੀਂ ਦੂਸਰੇ ਨੂੰ ਕੋਈ ਖੁਸ਼ੀ ਦੇ ਸਕਦੇ ਹਾਂ, ਜੇ ਅਸੀਂ ਦੂਸਰੇ ਦੇ ਕੋਈ ਕੰਮ ਆ ਸਕਦੇ ਹਾਂ। ਇਸ ਤੋਂ ਇਲਾਵਾ ਮੇਰੇ ਆਪਣੇ, ਅਗੇਨ ਦਿਸ ਇਜ਼ ਮਾਈ ਪਰਸਨਲ ਐਂਡ ਹੰਬਲ ਓਪੀਨੀਅਨ, ਹਰੇਕ ਦਾ ਆਪਣਾ ਆਪਣਾ ਓਪੀਨੀਅਨ ਹੈ, ਇਸ ਤੋਂ ਇਲਾਵਾ ਕੋਈ ਹੋਰ ਮਕਸਦ ਹੋ ਹੀ ਨਹੀਂ ਸਕਦਾ। ਜੇ ਕੋਈ ਇਹ ਕਹਿ ਦੇਵੇ, ਕਿਉਂਕਿ ਹਜੇ ਤੱਕ ਸਾਡੇ ਕਾਲਰਸ ਜਿਹੜੇ ਵੀ ਕਾਲ ਕਰ ਰਹੇ ਨੇ ਉਹ ਮੈਨੂੰ ਦੱਸ ਦੇਣ, ਸਿਮਰਨ ਜੀ ਮੈਨੂੰ ਦੱਸ ਦੇਣ, ਜਾਂ ਕੋਈ ਵੀ ਦੱਸ ਦੇਣ ਕਿ ਹੋਰ ਕੀ ਮਕਸਦ ਹੋ ਸਕਦਾ ਹੈ, ਕੀ ਧਰਤੀ ਦੇ ਉੱਤੇ ਆਉਣ ਦਾ ਕੋਈ ਮਕਸਦ ਇਹ ਹੋ ਸਕਦਾ ਹੈ ਕਿ ਜੀ ਜੋਬ ਤਲਾਸ਼ ਕਰਨ ਲਈ ਉੱਪਰੋਂ ਭੇਜਿਆ ਰੱਬ ਨੇ ਸਾਨੂੰ, ਕਿ ਜੀ ਜਾ ਕੇ ਜੋਬ ਕਰੋ ਜਾਂ ਬਿਜ਼ਨਸ ਕਰੋ ਜਾਂ ਕੋਈ ਘਰ ਬਣਾ ਲਓ ਜਾਂ ਕੋਈ ਹੋਰ ਕੋਈ ਵੀ ਜਿਹੜੀ ਦੁਨਿਆਵੀ ਕੋਈ ਵੀ ਚੀਜ਼ ਹੈ, ਕੋਈ ਗੱਡੀ ਖਰੀਦ ਲਓ। ਆਈ ਡਾਊਟ, ਮੈਨੂੰ ਸ਼ੱਕ ਹੈ ਕਿ ਨਹੀਂ, ਇਹ ਮਕਸਦ ਨਹੀਂ ਹੋ ਸਕਦਾ, ਮਕਸਦ ਇਹੀ ਹੋ ਸਕਦਾ, ਹੋਰ ਤਾਂ ਕੋਈ ਮਕਸਦ ਹਜੇ ਤੱਕ ਮੈਨੂੰ ਮਿਲਿਆ ਨਹੀਂ। ਸੋ ਇਹਦੇ ਵਿੱਚ ਜੋ ਅਸੀਂ ਸਟੂਡੈਂਟਸ ਦੀ ਵੀ ਗੱਲ ਕਰ ਰਹੇ ਹਾਂ, ਜਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਟੂਡੈਂਟਸ ਸਟ੍ਰੈਸ ਨਹੀਂ ਲੈ ਸਕਦੇ ਜਾਂ ਕੀ ਕਾਰਨ ਹੈ ਕਿ ਉਹ ਕਿਉਂ ਸੁਸਾਈਡ ਕਰ ਰਹੇ ਨੇ, ਯੈਸ ਦੇਖ ਸਟੂਡੈਂਟਸ ਦੀ ਸੁਸਾਈਡ ਦੀ ਜਿਹੜੀ ਖਬਰਾਂ ਉਹ ਬਿਲਕੁਲ ਜ਼ਿਆਦਾ ਆਉਂਦੀਆਂ ਦੂਸਰੀ ਤਰਫ ਆ ਤੁਸੀਂ ਦੇਖ ਲਓ ਅਪ੍ਰੈਲ ਅਪ੍ਰੈਲ ਦੇ ਮਹੀਨੇ 'ਚ ਆਪਣੇ 14 ਉੱਧਰ ਕਿਸਾਨਾਂ ਨੇ ਵੀ ਖੁਦਕੁਸ਼ੀ ਕਰ ਲਈ ਹੈ। ਸੋ ਐਸਾ ਨਹੀਂ ਹੈ ਕਿ ਸਟੂਡੈਂਟਸ, ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਅਸੀਂ ਕਿਸੇ ਨੂੰ ਵੀ ਜੱਜ ਨਹੀਂ ਕਰ ਸਕਦੇ ਕਿ ਕੌਣ ਕਿਸ ਹਾਲਾਤ 'ਚੋਂ ਗੁਜ਼ਰ ਰਿਹਾ, ਸਾਨੂੰ ਕਿਸੇ ਦੀ ਕੰਪਲੀਟ ਸਟੋਰੀ ਨਹੀਂ ਪਤਾ। ਪਿਛਲੇ ਵੀਕ ਟੀ ਵੀ 'ਤੇ ਅਸੀਂ ਪ੍ਰੋਗਰਾਮ ਕਰ ਰਹੇ ਸੀ ਫੂਡ ਫੋਰ ਥਾਟ, ਜਿਹੜਾ ਅਸੀਂ ਚੈਨਲ ਵਾਈਜ਼ 'ਤੇ ਹਰ ਸੰਡੇ ਨੂੰ ਕਰਦੇ ਹਾਂ, ਉਹਦੇ ਵਿੱਚ ਇਹ ਵੀ ਬੜੀ ਵਾਰ ਇਹ ਵੀ ਡਿਬੇਟ ਹੁੰਦੀ ਹੈ ਕਿ ਜਦੋਂ ਕੋਈ ਸਾਹਮਣੇ ਕੋਈ ਬੰਦਾ ਮੰਗਣ ਆਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਸਿਸਟਮ, ਅਸੀਂ ਆਪਣੇ ਸਿਸਟਮ 'ਚ ਜੱਜ ਕਰਨ ਲੱਗ ਪੈਂਦੇ ਹਾਂ ਕਿ ਇਹ ਬੰਦਾ, ਇਹ ਜਿਹੜਾ ਬੰਦਾ ਸਾਡੇ ਕੋਲ ਆਇਆ ਹੈਗਾ ਉਹ ਕਹਿ ਰਿਹਾ ਕਿ ਜੀ ਮੈਨੂੰ ਕੋਈ ਪੈਸੇ ਦੇ ਦਿਓ, ਕਿਤੇ ਇਹਨੇ ਜਾ ਕੇ ਡਰੱਗ ਤਾਂ ਨਹੀਂ ਕਰ ਲੈਣੀ, ਜਾਂ ਇਹ ਚੋਰ ਤਾਂ ਨਹੀਂ, ਇਹ ਝੂਠਾ ਤਾਂ ਨਹੀਂ। ਸੋ ਦੇਰ ਕੁਡ ਵੀ ਅਚਾਂਸ ਕਿ ਹੋ ਸਕਦਾ ਹੈ ਕਿ ਉਹ ਬੰਦਾ ਠੀਕ ਨਾ ਹੋਵੇ, ਉਹਨੂੰ ਵਾਕਈ ਪੈਸੇ ਦੀ ਜ਼ਰੂਰਤ ਨਾ ਹੋਵੇ, ਬਟ ਇਹ ਵੀ ਹੋ ਸਕਦਾ ਹੈ, ਚਾਹੇ 1% ਦੀ ਚਾਂਸ ਹੈ ਕਿ ਉਹਨੂੰ ਵਾਕਈ ਪੈਸੇ ਦੀ ਜ਼ਰੂਰਤ ਹੋਵੇ। ਪਰਮਾਤਮਾ ਨੇ ਕਦੇ ਸਾਨੂੰ ਜੱਜ ਨਹੀਂ ਕੀਤਾ, ਪਰਮਾਤਮਾ ਨੇ ਇਸ ਕੁਦਰਤ ਨੇ, ਅਸੀਂ ਰੱਬ ਨੂੰ ਜਿਹੜੇ ਲੋਕ ਨਹੀਂ ਮੰਨਦੇ, ਇਸ ਕੁਦਰਤ ਨੇ ਕਦੇ ਸਾਨੂੰ ਜੱਜ ਨਹੀਂ ਕੀਤਾ। ਸੂਰਜ ਆਪਣੀ ਰੋਸ਼ਨੀ ਦੇਣ ਵੇਲੇ ਕਿਸੇ ਨੂੰ ਜੱਜ ਨਹੀਂ ਕਰਦਾ, ਨਦੀ ਆਪਣਾ ਪਾਣੀ ਦੇਣ ਲੱਗੇ ਜੱਜ ਨਹੀਂ ਕਰਦੀ ਕਿ ਇੱਕ ਸ਼ੇਰ ਜਿਹੜਾ ਕਿ ਕਿਸੇ ਨੂੰ ਹਿਰਨ ਨੂੰ ਮਾਰ ਕੇ ਆ ਕੇ ਪਾਣੀ ਪੀ ਰਿਹਾ, ਜਾਂ ਕੋਈ ਡਾਕੂ ਚੋਰੀ ਕਰਕੇ ਆ ਕੇ ਪਾਣੀ ਪੀ ਰਿਹਾ, ਕੌਣ ਪਾਣੀ ਪੀ ਰਿਹਾ? ਪਾਣੀ ਨਦੀ ਤਾਂ ਕਦੇ ਜੱਜ ਨਹੀਂ ਕਰਦੀ, ਇਹ ਰੋਸ਼ਨੀ ਕਦੇ ਜੱਜ ਨਹੀਂ ਕਰਦੀ, ਕੁਦਰਤ ਪਰਮਾਤਮਾ ਜੱਜ ਨਹੀਂ ਕਰਦਾ, ਫਿਰ ਅਸੀਂ ਕਿਉਂ ਜੱਜ ਕਰਦੇ ਹਾਂ? ਸੋ ਮੇਰਾ ਬਹੁਤ ਸਾਲ ਪਹਿਲਾਂ ਤੋਂ ਇਹ ਅਸੂਲ ਬਣਾਇਆ ਹੋਇਆ ਕਿ ਵਟ ਡਜ਼ ਇਟ ਟੇਕ ਟੂ ਗੋ ਐਂਡ ਬੈਗ ਪੀਪਲ। ਅਮਿਤਾਬ ਬੱਚਨ ਦੀ ਇੱਕ ਪੁਰਾਣੀ ਮੂਵੀ ਹੈ, ਉਹਦਾ ਇੱਕ ਡਾਇਲੋਗ ਆ, ਉਹਦੇ 'ਚ ਉਹ ਚਾਹ ਦੀ ਦੁਕਾਨ 'ਤੇ ਬੈਠਾ ਹੁੰਦਾ, ਕੋ ਆ ਕੇ ਚਾਹ ਸਰਵ ਕਰਦਾ, ਅਤੇ ਅਮਿਤਾਬ ਬੱਚਨ ਨਾਲ ਦੇ ਨੂੰ ਕਹਿੰਦਾ ਕਿ ਇਸ ਦੁਨੀਆ ਮੇ ਸਿਰਫ ਦੋ ਹੀ ਤਰ੍ਹਾਂ ਕੇ ਲੋਕ ਹੈ, ਇੱਕ ਵੋ ਜੋ ਬੈਠ ਕੇ ਚਾਹ ਪੀ ਰਹੀ ਹੈ, ਔਰ ਇੱਕ ਵੋ ਜੋ ਚਾਹੇ ਸਰਵ ਕਰ ਰਿਹਾ। ਜਿਤਨੀ ਜਲਦੀ ਹੋ ਸਕੇ, ਜਿਤਨੀ ਜਲਦੀ ਹੋ ਸਕੇ ਆ ਕੇ ਬੈਠ ਜਾਓ ਉਸ ਕਤਾਰ ਮੇ ਕਿ ਆਪ ਚਾਹੇ ਪੀਣੇ ਵਾਲੋ ਮੇ ਬਣ ਜਾਓ। ਸੋ ਇਹ ਤਾਂ ਚਾਹ ਪਿਲਾਉਣ ਅਤੇ ਪੀਣ ਵਾਲਿਆਂ ਦੀ ਗੱਲ ਹੈ, ਲੇਕਿਨ ਵਟ ਡਜ਼ ਇਟ ਟੇਕ ਟੂ ਗੋ ਆਊਟ ਐਂਡ ਬੈਗ, ਮਤਲਬ ਕਿਸੇ ਤੋਂ ਜਾ ਕੇ ਮੰਗਣਾ ਬੜਾ ਮੁਸ਼ਕਿਲ ਕੰਮ ਹੈ, ਪਰ ਜੇ ਕੋਈ ਵਾਕਈ ਇਹ ਕਰ ਰਿਹਾ ਕਿ ਕਿਸੇ ਤੋਂ ਜਾ ਕੇ ਪੈਸੇ ਮੰਗ ਰਿਹਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਮੈਂ ਆਪਣੀ ਅਗੇਨ ਜ਼ਾਤੀ ਰਾਏ ਦੇ ਰਿਹਾ ਹੈਗਾ ਕਿ ਉਸ ਵੇਲੇ ਮਦਦ ਕਰ ਦਿਓ, ਬਾਕੀ ਪਰਮਾਤਮਾ ਜਾਣੇ ਉਹ ਸਹੀ ਕਰੇਗਾ ਉਸ ਪੈਸੇ ਦਾ ਕਿ ਉਹ ਗਲਤ ਕਰੇਗਾ, ਆਈ ਡੋਂਟ ਨੋ ਕਿ ਉਹ ਸਹੀ ਕਰੇਗਾ ਕਿ ਗਲਤ ਕਰੇਗਾ। ਔਰ ਸਾਡੇ ਇੱਥੇ ਜਿਹੜੇ ਵੀ ਕੋਈ ਸਟੂਡੈਂਟਸ ਨੇ ਜਿਹੜੇ ਆ ਰਹੇ ਨੇ, ਬਹੁਤ ਕਿਉਂਕਿ ਹੁਣ ਛੋਟੀ ਉਮਰ 'ਚ ਆਉਣ ਲੱਗ ਪਏ ਨੇ, ਗ੍ਰੇਡ 12 ਤੋਂ ਬਾਅਦ, ਇਹ ਉਮਰ ਐਸੀ ਹੈ ਕਿ ਇੱਥੇ ਆ ਕੇ ਬੜੇ ਸਾਰੇ ਪ੍ਰੈਸ਼ਰ ਹੁੰਦੇ ਨੇ, ਬਹੁਤ ਸਾਰੇ, ਇੱਕ ਪ੍ਰੈਸ਼ਰ ਨਹੀਂ ਹੈ, ਬਹੁਤ ਸਾਰੇ ਪ੍ਰੈਸ਼ਰਸ ਨੇ ਉਹਨਾਂ ਦੇ ਉੱਤੇ, ਪੜ੍ਹਾਈ ਵੀ ਕਰਨੀ ਹੈ, ਕੋਈ ਬੁਲੀ ਵੀ ਉਹਨਾਂ ਨੂੰ ਕਰ ਸਕਦਾ ਹੈ। ਆਪਣੇ ਦੌਰ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਬੁਲਿੰਗ ਖਤਮ ਹੋ ਜਾਂਦੀ ਸੀ ਲਗਭਗ, ਕਿ ਜੇ ਕੋਈ ਬੁਲੀ ਵੀ ਕਰਦਾ ਸੀ ਸਕੂਲ ਤੋਂ ਵਾਪਸ ਆਏ ਕਿ ਇੰਟਰਨੈਟ ਨਹੀਂ ਸੀਗਾ ਨਾ, ਸ਼ਾਮ ਨੂੰ ਆ ਕੇ ਮੈਨੂੰ ਤਾਂ ਯਾਦ ਅਸੀਂ ਖੇਲਣ ਚਲੇ ਜਾਂਦੇ ਸੀਗੇ, ਔਰ ਖੇਲ ਕੇ ਸਾਰਾ ਸਟ੍ਰੈਸ ਖਤਮ ਹੋ ਗਿਆ, ਸ਼ਾਮ ਨੂੰ ਥੱਕ ਕੇ ਬੁਰੀ ਹਾਲਤ ਹੋ ਕੇ ਘਰਦਿਆਂ ਨੇ ਕਹਿਣਾ ਆ ਜਾਓ ਹੁਣ ਸੂਰਜ ਵੀ ਢਲ ਗਿਆ, ਆ ਕੇ ਪੜ੍ਹਾਈ ਵੀ ਕਰੋ। ਪੜ੍ਹਾਈ ਦਾ ਤਾਂ ਕੋਈ ਸਾਨੂੰ ਖਿਆਲ ਹੀ ਨਹੀਂ ਸੀ ਹੁੰਦਾ ਸੀ ਪੜ੍ਹਾਈ ਵੀ ਕਰਨੀ ਹੈ, ਔਰ ਆ ਕੇ ਬਸ ਖਾਣਾ ਦੇ ਦਿਓ ਜੀ, ਹੁਣ ਬਸ ਭੁੱਖ ਲੱਗੀ ਹੈ, ਸ਼ਾਵਰ ਲਿਆ, ਖੇਲ ਕੇ ਥੱਕ ਗਏ ਬੁਰੀ ਹਾਲ, ਸ਼ਾਵਰ ਲਿਆ, ਖਾਣਾ ਖਾਧਾ, ਔਰ ਚਲੋ ਜੀ ਜੇ ਪੜ੍ਹਾਈ ਕੀਤੀ ਨਹੀਂ ਕੀਤੀ ਸੌ ਗਏ, ਅਗਲੇ ਦਿਨ ਫਿਰ ਸਕੂਲ। ਸੋ ਅੱਜ ਤੇ ਆਨਲਾਈਨ ਦਾ ਜ਼ਮਾਨਾ ਹੈ, ਸੋ ਇਹ ਸਟੂਡੈਂਟਸ ਦੇ ਉੱਤੇ ਬੁਲਿੰਗ ਦਾ ਅਸਰ ਹੈ, ਪੈਸੇ ਕਿੱਥੋਂ ਮੈਨੇਜ ਕਰਨੇ ਆ ਉਹਦਾ ਬੜੀ ਦਿੱਕਤ ਹੈ, ਅੱਜ ਲੋਕ ਬੇਸਮੈਂਟ ਦਿੰਦੇ ਨੇ, ਇੰਨਾ ਸਾਡੇ ਲੋਕਾਂ 'ਚ ਲਾਲਚ ਆ ਗਿਆ, ਉਹ ਸਾਰੇ ਸਟ੍ਰੈਸ ਦੇ ਜ਼ਰੀਏ ਸਟੂਡੈਂਟਸ ਇਸ ਵੇਲੇ ਗੁਜ਼ਰ ਰਹੇ ਨੇ, ਹਰ ਕੋਈ ਸਟ੍ਰੈਸ ਹੈਂਡਲ ਨਹੀਂ ਕਰ ਪਾਉਂਦਾ, ਸੋ ਜਿਹਦੇ ਕਾਰਨ ਕਿ ਯੈਸ ਇਹ ਇਸ਼ੂ ਹੋ ਜਾਂਦਾ। ਦੂਸਰਾ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਕੋਈ ਕਮਜ਼ੋਰ ਨਹੀਂ ਹੈ, ਕੋਈ ਤਾਕਤਵਰ ਨਹੀਂ ਹੈ, ਲੈਟਸ ਨੋਟ ਜੱਜ ਐਨੀਬਡੀ, ਚਾਹੇ ਉਹ ਕਿਸਾਨ ਖੁਦਕੁਸ਼ੀ ਕਰ ਰਿਹਾ ਜਾਂ ਅੱਜ ਸਟੂਡੈਂਟਸ ਜਿਹੜੇ ਨੇ ਉਹ ਸੁਸਾਈਡ ਕਰ ਰਹੇ ਨੇ, ਵੀ ਡੋਂਟ ਨੋ, ਸਾਨੂੰ ਕਿਸੇ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਨਹੀਂ ਪਤਾ, ਔਰ ਸ਼ਾਇਦ ਅਸੀਂ ਉਸ ਸਿਚੁਏਸ਼ਨ 'ਚ ਹੁੰਦੇ, ਕਈ ਲੋਕ ਚੋਰੀ ਕਰਦੇ, ਅਸੀਂ ਵੀ ਖਬਰ ਲਾਉਂਦੇ ਹਾਂ ਕਿ ਔਰ ਬੜਾ ਬੁਰਾ ਵੀ ਲੱਗਦਾ, ਕਿਸੇ ਨੇ ਗੱਡੀ ਖੋਈ, ਚੋਰੀ ਕੀਤੀ, ਬੜਾ ਬੁਰਾ ਲੱਗਦਾ। ਕਈ ਲੋਕ ਕਹਿੰਦੇ ਉਹ ਜਾ ਕੇ ਦਿਲ ਕਰਦਾ ਜੀ ਆ ਬੰਦੇ ਦੇ ਇੱਦਾਂ ਕਰ ਦਵਾਂ, ਥੱਪੜ ਮਾਰਾਂ, ਇਹ ਕਰਾਂ, ਉਹ ਕਰਾਂ, ਨਹੀਂ ਪਤਾ, ਅਸੀਂ ਉਸ ਸਿਚੁਏਸ਼ਨ 'ਚ ਹੁੰਦੇ, ਉਹਨੇ ਤਾਂ ਗੱਡੀ ਚੋਰੀ ਕੀਤੀ, ਅਸੀਂ ਪਤਾ ਨਹੀਂ ਬੰਦਾ ਮਾਰ ਕੇ ਗੱਡੀ ਚੋਰੀ ਕਰਦੇ, ਵੀ ਡੋਂਟ ਨੋ ਉਹਦੀ ਲਾਈਫ ਦੀ ਕਹਾਣੀ, ਸਾਨੂੰ ਨਹੀਂ ਪਤਾ ਕਿੱਥੇ ਆ ਉਹ, ਕਿਹਨਾਂ ਹਾਲਾਤਾਂ ਤੋਂ ਗੁਜ਼ਰਿਆ, ਕੀ ਉਹਦੇ ਨਾਲ ਹੋਇਆ, ਸਾਨੂੰ ਨਹੀਂ ਪਤਾ। ਉਹ ਹੇਟ ਦਾ ਸਿਨ ਨੋਟ ਦਾ ਸਿਨਰ, ਮਹਾਤਮਾ ਗਾਂਧੀ ਜੀ ਦਾ ਕਹਿਣਾ, ਹੇਟ ਦਾ ਸਿਨ ਨੋਟ ਦਾ ਸਿਨਰ। ਸੋ ਜੋ ਕੋਈ ਖਰਾਬ ਕੰਮ ਕਰ ਰਿਹਾ ਉਹ ਨਾ ਕਰੋ, ਲੇਕਿਨ ਅਸੀਂ ਉਹਨੂੰ ਨਾ ਕਰੀਏ। ਮੁੱਦੇ ਤੇ ਆਉਂਦੇ ਆ ਜੀ, ਆਈ ਥਿੰਕ ਥੈਂਕ ਯੂ ਫਾਰ ਹਾਈਲਾਈਟਿੰਗ ਸੱਚ ਅ ਗੁੱਡ ਥਿੰਗ ਮੁਕੇਸ਼ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਜੇ ਅਸੀਂ ਕਲੈਕਟਿਵਲੀ ਇਹਦੇ ਬਾਰੇ ਕੁਝ ਕਰ ਸਕਦੇ ਹਾਂ ਐਜ਼ ਅ ਕਮਿਊਨਿਟੀ, ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ, ਚਾਹੇ ਜਿਹੜੇ ਨਵੇਂ ਸਟੂਡੈਂਟਸ ਆ ਰਹੇ ਨੇ ਉਹਨਾਂ ਵਾਸਤੇ, ਜਾਂ ਈਵਨ ਜਿਹੜੇ ਇੱਥੇ ਦੇ ਵੀ ਯੰਗਸਟਰਸ ਨੇ, ਕੀ ਅਸੀਂ ਉਹਨਾਂ ਨੂੰ ਕੋਈ ਰੋਲ ਮਾਡਲ ਦੇ ਰਹੇ ਹਾਂ। ਕੱਲ੍ਹ ਟੋਰੋਂਟੋ ਸਟਾਰ ਦੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਕਿ ਸਾਡਾ ਤਕਰੀਬਨ ਗ੍ਰੇਡ 7 ਤੋਂ ਲੈ ਕੇ ਗ੍ਰੇਡ 12 ਤੱਕ ਦਾ ਅੱਧਾ ਤੋਂ ਜ਼ਿਆਦਾ ਜਿਹੜਾ ਯੂਥ ਹੈ ਉਹ ਡਿਪਰੈਸ ਹੈ, ਉਹ ਇਸ ਵੇਲੇ ਆਪਣੇ ਫਿਊਚਰ ਬਾਰੇ ਚਿੰਤਿਤ ਹੈ। ਸੋ ਕੀ ਅਸੀਂ ਕਲੈਕਟਿਵਲੀ ਉਹਦੇ ਲਈ ਕੁਛ ਕਰ ਸਕਦੇ ਹਾਂ ਯੂਥ ਨੂੰ ਇਨਕਰੇਜ ਕਰਨ ਵਾਸਤੇ ਡਰੱਗਸ ਤੋਂ ਬਚਾਉਣ ਲਈ? ਅੱਜ ਤੁਸੀਂ ਕਿਸੇ ਵੀ ਸਕੂਲ ਦੇ ਬੱਚੇ ਨੂੰ ਪੁੱਛ ਲਓ, ਉਹਨਾਂ ਨੂੰ ਕਹੋ ਜੀ ਹਾਂਜੀ ਉਹ ਤੁਹਾਨੂੰ ਕੈਟੀ ਪੈਰੀ ਤੋਂ ਲੈ ਕੇ ਤੇ ਡੋਜਾ ਕੈਟ ਤੱਕ ਸਾਰੇ ਸਿੰਗਰਸ ਦੇ ਨਾਂ ਤੇ ਉਹਨਾਂ ਦਾ ਪਹਿਲਾ ਗਾਣਾ ਕਦੋਂ ਆਇਆ ਸੀ, ਪਹਿਲੀ ਐਲਬਮ ਤੇ ਆਖਰੀ ਐਲਬਮ ਲੇਟੈਸਟ ਕਿਹੜਾ ਆਇਆ, ਸਾਰੇ ਗਾਣੇ ਉਹ ਤੁਹਾਨੂੰ ਜ਼ੁਬਾਨੀ ਸੁਣਾ ਦੇਣਗੇ, ਉਸੇ ਵੇਲੇ ਯੂਟਿਊਬ ਤੋਂ ਕੱਢ ਕੇ ਪਲੇ ਵੀ ਕਰ ਦੇਣਗੇ, ਵਿਚ ਇਜ਼ ਗੁੱਡ, ਅਸੀਂ ਵੀ ਗਾਣੇ ਸੁਣਦੇ ਹਾਂ, ਬੜਾ ਜ਼ਰੂਰੀ ਹੈ। ਲੇਕਿਨ ਜੇ ਉਹਨਾਂ ਨੂੰ ਇਹ ਪੁੱਛ ਲਓ ਕਿ ਜੀ ਹਾਂਜੀ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਅਬਰਾਹਿਮ ਲਿੰਕਨ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਸਾਡੇ ਸਮਾਜ ਲਈ, ਪੁੱਛੋ ਕਿੰਨੇ ਕੁ ਲੋਕ ਕਿੰਨੇ ਕੁ ਬੱਚੇ ਜਿਹੜੇ ਸਾਡੇ ਉਹਦੇ ਬਾਰੇ ਦੱਸ ਸਕਣਗੇ, ਐਲਬਰਟ ਆਈਨਸਟਾਈਨ ਜਿਹੜੇ ਆ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਸਾਡੇ ਸਮਾਜ ਵਾਸਤੇ, ਕੀ ਕੀਤਾ ਉਹਨਾਂ ਨੇ, ਇਲੋਨ ਮਸਕ ਨੇ ਕਿੰਨੀ ਕੁ ਇਨੋਵੇਸ਼ਨ ਜਿਹੜੀ ਕੀਤੀ ਹੈ, ਇਜ਼ ਐਨ ਇਨੋਵੇਟਰ, ਕਿਹੜੀਆਂ ਕਿਹੜੀਆਂ ਇਨੋਵੇਸ਼ਨ ਇਲੋਨ ਮਸਕ ਨੇ ਕੀਤੀਆਂ ਨੇ। ਸੋ ਜੇ ਅਸੀਂ ਇਹ ਐਕਸਪੈਕਟ ਕਰਾਂਗੇ ਕਿ ਅਸੀਂ ਚਾਰ ਯਾਰ ਦੋਸਤ ਇਕੱਠੇ ਹੋ ਕੇ ਸ਼ਾਮ ਨੂੰ ਅਸੀਂ ਦਾਰੂ ਪੀਣੀ ਹੈ, ਵਾਈਫ ਨੇ ਕਿਚਨ ਦੇ ਵਿੱਚ ਸਾਰੀ ਕੁਕਿੰਗ ਕਰਨੀ ਹੈ, ਜਾਂ ਬਾਹਰੋਂ ਸਾਰਾ ਸਿਸਟਮ ਆ ਰਿਹਾ, ਕਿੱਟੀ ਪਾਰਟੀਜ਼ ਵੀ ਚੱਲਣੀਆਂ ਨੇ, ਔਰ ਇਹ ਸਾਰਾ ਕੁਝ ਹੋਣਾ ਹੈ, ਤੇ ਬੱਚੇ ਅਬਰਾਹਿਮ ਲਿੰਕਨ ਦੀ ਲਿਟਰੇਚਰ ਪੜ੍ਹਨ, ਤੇ ਬੱਚੇ ਸਾਡੇ ਐਲਬਰਟ ਆਈਨਸਟਾਈਨ ਨੇ ਕਿਹੜੀ ਕਿਹੜੀ ਕੰਟਰੀਬਿਊਸ਼ਨ ਕੀਤੀ ਹੈ ਉਹਦੇ ਬਾਰੇ ਸੋਚਣ, ਤੇ ਫਿਰ ਮੁਸ਼ਕਿਲ ਹੈ ਕੰਮ। ਬੱਚੇ ਵੀ ਫਿਰ ਕਹਿੰਦੇ ਆ ਜੀ ਪੇਰੈਂਟਸ ਬਿਜ਼ੀ ਹੈ, ਪੇਰੈਂਟਸ ਕਹਿੰਦੇ ਅਸੀਂ ਦੌੜ 'ਚ ਲੱਗੇ ਹਾਂ ਪੈਸੇ ਕਮਾਉਣ ਦੀ, ਜਾਂ ਫਿਰ ਪੇਰੈਂਟਸ ਪਾਰਟੀ ਕਰਨ ਦੀ ਦੌੜ 'ਚ ਬਿਜ਼ੀ, ਔਰ ਅਸੀਂ ਦੇਖ ਰਹੇ ਹਾਂ ਔਰ ਉੱਥੇ ਬੈਠ ਕੇ ਪਾਰਟੀ 'ਚ ਕਹਿ ਰਹੇ ਹਾਂ ਕਿ ਅਸੀਂ ਤਾਂ ਬੱਚਿਆਂ ਦੇ ਕਾਰਨ ਕੈਨੇਡਾ ਆਏ ਸੀਗੇ, ਸਾਡਾ ਤਾਂ ਇੰਡੀਆ 'ਚ ਬਹੁਤ ਵਧੀਆ ਕੰਮ ਸੀਗਾ, ਵਰਨਾ ਕਿੱਥੇ ਆਉਣਾ ਸੀ ਇੱਥੇ, ਸਾਡੇ ਬੱਚਿਆਂ ਦੇ ਕਾਰਨ ਆਏ ਹਾਂ। ਪਰ ਬੱਚੇ ਕਹਿੰਦੇ ਸਾਡੇ ਕਾਰਨ ਆਏ ਹੋ, ਬੱਚਿਆਂ ਦਾ ਤਾਂ ਫਿਰ ਫੋਕਸ, ਉਹ ਕਹਿੰਦੇ ਜੀ ਡੋਜਾ ਕੈਟ ਤੇ ਕੈਟੀ ਪੈਰੀ ਚੱਲਣ ਦਿਓ, ਬਾਕੀ ਛੱਡੋ, ਪਰ ਇਹ ਸਾਡਾ ਵੀ ਕਿੱਥੇ ਇੰਟਰਸਟ ਹੈ, ਪਰਪਸ ਕੀ ਆ, ਵਟ ਇਜ਼ ਦੇਅਰ ਪਰਪਸ ਆਫ ਲਾਈਫ, ਪਰਪਸ ਕੀ ਹੈ, ਐਂਬੀਸ਼ਨ ਤੇ ਹੋ ਸਕਦਾ ਬੱਚੇ ਦਾ, ਵੈਸੇ ਤਾਂ ਅੱਧਿਆਂ ਦਾ ਮੈਂ ਦੇਖਦਾ ਐਂਬੀਸ਼ਨ ਵੀ ਹੈ ਨਹੀਂ, ਬੱਚਿਆਂ ਨੂੰ ਪੁੱਛੋ ਕੀ ਕਰਨਾ, ਦਿਲ ਜਸਟ ਸ਼ਰਕ ਦੇ ਸ਼ੋਲਡਰ ਸੇ, ਪਤਾ ਨਹੀਂ ਜੀ, ਆਈ ਡੋਂਟ ਨੋ ਜੇ ਬੱਚੇ ਨੂੰ ਇਹ ਨਹੀਂ ਪਤਾ ਮੈਂ ਕਰਨਾ ਕੀ, ਐਂਬੀਸ਼ਨ ਵੀ ਹੈ ਨਹੀਂ, ਪਰਪਸ ਤਾਂ ਬੜੀ ਦੂਰ ਦੀ ਗੱਲ ਹੈ। ਐਟਲੀਸਟ ਮੈਂ ਜ਼ਰੂਰ ਕਹਾਂਗਾ ਕਿ 20-21 ਸਾਲ ਤੱਕ ਮੈਨੂੰ ਵੀ ਨਹੀਂ ਪਤਾ ਸੀ ਮੇਰਾ ਐਂਬੀਸ਼ਨ ਕੀ ਆ ਜਾਂ ਪਰਪਸ ਕੀ ਆ ਲਾਈਫ ਦਾ, ਬਟ ਇੱਕ ਸੋਚ ਜ਼ਰੂਰ ਹੋ ਗਈ ਸੀ ਕੁਛ ਕਰਨਾ ਯਾਰ, ਕਰਨਾ ਕੀ ਪਤਾ ਨਹੀਂ ਸੀਗਾ ਮੈਨੂੰ ਵੀ, ਬਟ ਇਹ ਸੋਚ ਜ਼ਰੂਰ ਸੀ ਕੁਛ ਕਰਨਾ ਹੈ। ਹਾਲਾਂਕਿ ਮੇਰੇ ਨਾਲ ਦੇ ਕਈ ਲੋਕਾਂ ਦਾ ਫੰਡਾ ਬੜਾ ਕਲੀਅਰ ਸੀਗਾ, ਵਨ ਆਫ ਮਾਈ ਫਰੈਂਡਸ ਉਹ ਕਹਿੰਦਾ ਸੀ ਮੈਂ ਮਰਚੈਂਟ ਨੇਵੀ ਜਾਣਾ, ਦੂਸਰਾ ਕਹਿੰਦਾ ਸੀ ਮੈਂ ਫੌਜ 'ਚ ਜਾਣਾ, ਐਟਲੀਸਟ ਕੁਛ ਕਲੈਰਿਟੀ ਸੀਗੀ। ਸੋ ਜਦੋਂ ਅਸੀਂ ਬੱਚਿਆਂ ਨੂੰ ਇਹ ਕਲੈਰਿਟੀ ਨਹੀਂ ਦੇ ਰਹੇ ਹਾਂ, ਵਟ ਇਜ਼ ਯੋਰ ਪਰਪਸ ਆਫ ਲਾਈਫ, ਤੁਸੀਂ ਲਾਈਫ 'ਚ ਕੀ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡਾ ਐਂਬੀਸ਼ਨ ਕੀ ਹੈ, ਤੁਹਾਡਾ ਟਾਰਗੇਟ ਕੀ ਹੈ, ਤੁਹਾਡਾ ਗੋਲ ਕੀ ਹੈ, ਔਰ ਉਹਨਾਂ ਨੂੰ ਉਸ ਤਰਫ ਪ੍ਰੇਰਿਤ ਨਹੀਂ ਕਰ ਰਹੇ, ਇਨਕਰੇਜ ਨਹੀਂ ਕਰ ਰਹੇ, ਇੰਸਪਾਇਰ ਨਹੀਂ ਕਰ ਰਹੇ, ਮੋਟੀਵੇਟ ਨਹੀਂ ਕਰ ਰਹੇ, ਫਿਰ ਅਸੀਂ ਯੂਥ ਤੋਂ ਜੇ ਅਸੀਂ ਐਕਸਪੈਕਟ ਕਰੀਏ ਕਿ ਉਹ ਸਹੀ ਕੰਮ ਕਰੇਗਾ, ਨੰਬਰਸ ਤੁਹਾਡੇ ਸਾਹਮਣੇ ਹੀ ਨੇ, ਫਿਰ ਅਸੀਂ ਫਿਰ ਸਟੂਡੈਂਟਸ ਜਿਹੜੇ ਨੇ ਉਹ ਸੁਸਾਈਡ ਵੀ ਕਰਨਗੇ, ਅਤੇ ਜਿਹੜਾ ਯੂਥ ਹੈ ਉਹ ਕਿਤੇ ਨਾ ਕਿਤੇ ਡਰੱਗਸ ਦਾ ਮਾਮਲਾ, ਗੈਂਗਸ ਦਾ ਮਾਮਲਾ ਇਹ ਵਧੇਗਾ ਵੀ, ਸਟਰੀਟ ਰੇਸਿੰਗ ਹੈ ਇਹ ਸਾਰਾ ਕੁਛ ਵਧੇਗਾ ਵੀ। ਸੋ ਆਈ ਵੰਸ ਅਗੇਨ ਇਨਵਾਈਟ, ਸੋਲੂਸ਼ਨ ਦੀ ਜੇ ਗੱਲ ਕਰਨੀ ਹੈ ਤੇ ਮੋਰ ਦੈਨ ਵੈਲਕਮ, ਕੋਈ ਵੀ ਕਮਿਊਨਿਟੀ ਦੇ ਵਿੱਚ ਕੋਈ ਆਰਗਨਾਈਜੇਸ਼ਨ ਹੈ ਜਾਂ ਸਾਡੇ ਕੋਈ ਇਲੈਕਟਿਡ ਅਫੀਸ਼ਲਸ ਨੇ ਜਾਂ ਕੋਈ ਰਿਲੀਜੀਅਸ ਆਰਗਨਾਈਜੇਸ਼ਨ, ਸੋਸ਼ਲ ਆਰਗਨਾਈਜੇਸ਼ਨ, ਮੋਸਟ ਵੈਲਕਮ, ਵੀ ਕੈਨ ਟੇਕ ਕਲੈਕਟਿਵ ਐਕਸ਼ਨ। ਪ੍ਰਭਜੋਤ ਸਾਹਿਬ ਤੁਸੀਂ ਆਉਂਦੇ ਰਹੋ।
ਸਤਿ ਸ੍ਰੀ ਅਕਾਲ ਜੀ। ਜਦਵੀਰ ਜੀ, ਪਹਿਲਾਂ ਤਾਂ ਮੈਂ ਇਹ ਕਹੂੰਗਾ ਸਲੂਟ ਅਗੇਨ ਫੋਰ ਯੂ ਆਰ ਐਕਚੁਅਲੀ ਰੋਲ ਮਾਡਲ ਸਾਰਿਆਂ ਵਾਸਤੇ, ਸਾਡੇ ਵਾਸਤੇ ਨੀ ਸਾਰੀ ਦੁਨੀਆਂ ਵਾਸਤੇ, ਤੁਸੀਂ ਐਕਚੁਅਲੀ ਨਾ ਲੋਕਾਂ ਨੂੰ ਪਤਾ ਨੀ ਹੋਰ ਕਿੱਥੋਂ ਲੱਭਦੇ ਹੋਣਗੇ, ਮੇਰਾ ਖਿਆਲ ਜਦਵੀਰ ਜਸਵਾਲ ਜੀ ਕਿਤੇ ਕਿਤੇ ਕਰ ਲੈਣਾ ਗੂਗਲ ਸਾਰਿਆਂ ਨੂੰ, ਤੇ ਰੋਲ ਮਾਡਲ ਸਭ ਤੋਂ ਵਧੀਆ, ਸਭ ਤੋਂ ਵਧੀਆ ਜਦਵੀਰ ਜਸਵਾਲ ਆ। ਮਤਲਬ ਕਿ ਖਜ਼ਾਨਾ ਜੀ, ਤੁਸੀਂ ਤੇ ਨਾ ਕਹਿੰਦੇ ਨਾ ਲੋਕ ਲੱਭਦੇ ਨੇ ਖਜ਼ਾਨਾ, ਸਾਡੇ ਕੋਲ ਤਾਂ ਸਾਹਮਣੇ ਖਜ਼ਾਨਾ ਪਿਆ ਵਾ ਜਦਵੀਰ ਜਸਵਾਲ, ਲੋਕ ਕਹਿੰਦੇ ਅਸੀਂ ਆਹ ਲੱਭਣਾ ਉਹ ਲੱਭਣਾ, ਮਤਲਬ ਕਿਤੇ ਕਿਤੇ ਜਾਂਦੇ ਨੇ, ਪਰ ਸਭ ਤੋਂ ਵੱਡਾ ਖਜ਼ਾਨਾ ਜੋਧਵੀਰ ਦੇ ਸਵਾਲ ਨੂੰ ਕਿਤੇ ਕਰ ਲਓ। ਅੱਛਾ, ਦੂਸਰਾ ਜੋਧਵੀਰ ਜੀ, ਤੁਹਾਡਾ ਵਾਈਜ਼ ਮੀਡੀਆ ਹੈਡਲਾਈਨ ਫੈਕਟ ਸਟੈਟਿਕਸ ਇੱਡੇ ਵਧੀਆ ਜੇ ਨਾ ਜੋਧਵੀਰ ਜੀ, ਉਹਦੇ ਵਿੱਚ ਤੁਸੀਂ ਨਿੱਕੀ ਨਿੱਕੀ ਗੱਲ ਦੇ ਸੈਂਸਸ, ਇੱਕ ਤਾਂ ਉੱਤੇ ਹੈਡਲਾਈਨ ਚੱਲਦੀਆਂ ਤੁਹਾਡੇ ਟੀਵੀ ਚੈਨਲ ਦੇ, ਜਿਹੜਾ ਇੱਕ ਸੈਂਸਸ ਆਉਂਦੇ ਜਾਂ ਸਟੈਟ ਦਿੰਦੇ ਜੇ, ਮਾਈ ਗੁਡਨੈਸ, ਉਹ ਵੇਖ ਕੇ ਮੈਂ ਤਾਂ ਪਹਿਲੀ ਵਾਰੀ ਇੰਨਾ ਹੈਰਾਨ ਹੋਇਆ ਵੀ ਉਹਦੇ ਵਿੱਚ ਨਿੱਕੀ ਨਿੱਕੀ ਗੱਲ ਵੀ ਉਹਦੇ ਵਿੱਚ ਸ਼ੇਅਰ ਕੀਤੀ ਗਈ। ਅੱਛਾ, ਤਿੱਦਾ ਜੋਧਵੀਰ, ਚਲੋ ਇਹ ਤਾਂ ਗੱਲ ਹੋ ਗਈ, ਇੱਕ ਦੋ ਕੰਸਰਨ ਨੇ ਜਿਹੜੇ, ਮਤਲਬ ਕਿ ਹੋ ਸਕਦਾ ਵੀ ਆਈ ਐਮ ਸੋਰੀ, ਮੈਂ ਪਹਿਲਾਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਸਾਰਿਆਂ ਕੋਲ। ਜੋਧਵੀਰ ਜੀ, ਪਰੇਡ ਹੋ ਰਹੀ ਆ, ਵੇਖੋ ਹੁਣ ਚਲੋ ਆਪਾਂ ਕਮਿਊਨਿਟੀ ਦਾ ਨਾਂ ਲਈਏ, ਆਪਣੀ ਕੋਈ ਪਰੇਡ ਹੋ ਰਹੀ ਹੈ, ਇੱਕ ਮਿੰਟ, ਅਸੀਂ ਕਰੋਨਾ ਚੋਂ ਨਿਕਲ ਰਹੇ ਹਾਂ, ਅਜੇ 2 ਸਾਲ ਹੋਏ ਆ, 1.5 ਸਾਲ ਤੋਂ ਇੰਨੀ ਪ੍ਰੋਬਲਮ ਚੋਂ ਜਾ ਰਹੇ ਹਾਂ, ਸਾਰੀ ਦੁਨੀਆ ਮਰ ਰਹੀ ਆ, ਕਿਤੇ ਆ ਹੋ ਰਿਹਾ ਕਿਤੇ ਹੋ ਰਿਹਾ, ਕੋਈ ਮਾਸਕ ਨੀ ਪਾ ਰਿਹਾ ਕੁਛ। ਸਾਨੂੰ ਇਹ ਪਰੇਡ ਇਸ ਵੇਲੇ ਮਤਲਬ ਕਿ ਜ਼ਰੂਰੀ ਸਾਡੀ ਕਮਿਊਨਿਟੀ ਨੂੰ, ਮਤਲਬ ਕਿ ਇਹ ਕਮਿਊਨਿਟੀ ਨੂੰ ਸੋਚਣਾ ਚਾਹੀਦਾ ਵਾ, ਸਿਟੀ ਨੇ ਪਰਮਿਸ਼ਨ ਕਿੱਦਾਂ ਦਿੱਤੀ ਆ ਉਹ ਤੇ ਪਤਾ, ਕਿਉਂਕਿ ਇਲੈਕਸ਼ਨ ਆ ਰਹੀਆਂ ਨੇ, ਸਾਰਾ ਕੁਝ ਹੋਣਾ ਵਾ, ਸਿੱਧੀ ਗੱਲ ਮੈਂ ਕਹਿ ਦਿੰਦਾ, ਇਲੈਕਸ਼ਨ ਵਾਸਤੇ ਸਾਰਾ ਕੁਝ ਹੋ ਰਿਹਾ, ਜੋ ਹਿੰਦੁਸਤਾਨ ਚ ਹੁੰਦਾ ਉਹੀ। ਪਰ ਕੀ ਮਤਲਬ ਸਾਡੇ ਲੋਕਾਂ ਨੂੰ ਆਪਸ ਚ ਇਹ ਨੀ ਸੋਚਣਾ ਚਾਹੀਦਾ ਕਿ ਆਪ ਇੱਕ ਦੂਜੇ ਦੀ ਮਤਲਬ ਕਿ ਜ਼ਿੰਮੇਵਾਰੀ ਕਿੰਨੀ ਬਣਦੀ ਇੱਕ ਇਨਸਾਨ ਦੀ ਦੂਸਰੇ ਵਾਸਤੇ, ਕਿ ਆਪਣੇ ਵਾਸਤੇ ਨੀ, ਕਿੰਨਾ ਕੁ ਉੱਥੇ ਡਿਸਟੈਂਸ ਰੱਖਿਆ ਜਾ ਸਕਦਾ ਜਾਂ ਕਿੰਨੇ ਕੁ ਮਾਸਕ ਪਾਏ ਜਾ ਸਕਦੇ ਆ। ਦੇਖੋ ਮਤਲਬ ਅਜੇ ਤੇ ਇੰਨਾ ਚੱਲ ਰਿਹਾ, ਮੈਂ ਹੱਥ ਜੋੜ ਕੇ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਵਾ, ਮੈਨੂੰ ਨੀ ਪਤਾ ਕਿ ਤੁਸੀਂ ਇਸ ਬਾਰੇ ਕੀ ਆਨਸਰ ਦੇ ਸਕਦੇ ਜੇ, ਜਾਂ ਮਤਲਬ ਕਿ ਜਿਹੜੇ ਆਰਗੇਨਾਈਜ਼ਰ ਕਰ ਰਹੇ ਨਾ ਉਹਨਾਂ ਕੋਲੋਂ ਵੀ ਮਾਫ਼ੀ ਮੰਗ ਲੈਂਦਾ। ਪਰ ਗੱਲ ਇਹ ਆ ਵੀ ਇਹ ਬਹੁਤ ਜ਼ਰੂਰੀ ਸੀਗੀ, ਇਸ ਸਾਲ ਵੀ ਕਰਨੀ ਹੈ ਜੀ, ਅਸੀਂ ਵੇਟ ਕਰ ਸਕਦੇ ਹਾਂ ਸਾਲ ਵੀ 2 ਸਾਲ ਵੀ, ਲੋੜ ਕੀ ਹੈ ਸਾਨੂੰ, ਮਤਲਬ ਕਿ ਇਹਨੂੰ ਥੋੜਾ ਜਿਹਾ ਤੁਸੀਂ ਅੰਦਰ ਹੀ ਕਰ ਲਓ, ਉੱਥੇ ਥੋੜਾ ਬਹੁਤਾ ਕਰ ਲਓ ਜਿਸ ਤਰ੍ਹਾਂ, ਚਲੋ ਪਤਾ ਨਹੀਂ ਇਹ ਤਾਂ ਹੁਣ ਤੁਸੀਂ ਜੋਧਵੀਰ ਜੀ ਸਾਰਾ ਕੁਝ ਦੱਸਿਓ, ਚੌਥਾ ਜੋਧਵੀਰ ਜੀ ਤੁਸੀਂ ਜਿਹੜਾ ਨਾ ਮਤਲਬ ਕਿ ਸਾਰਾ ਕੁਝ ਕਹਿ ਰਹੇ ਜੇ, ਇੰਨਾ ਤੁਸੀਂ ਕੀਤਾ ਨਾ ਕਮਿਊਨਿਟੀ ਵਾਸਤੇ, ਮੇਰਾ ਖਿਆਲ ਆ ਕੋਈ ਵੀ ਨੀ ਇੱਥੇ ਕਰ ਸਕਦਾ। ਤੇ ਆਨਸਰ ਜਿਹੜਾ ਮੈਂ ਤੁਹਾਨੂੰ ਹੁਣ ਤੀਜਾ ਪੁੱਛਿਆ, ਇਹਦੇ ਲਈ ਤੁਹਾਡੇ ਲਈ ਵੀ ਦੇਣਾ ਬੜਾ ਔਖਾ ਹੋ ਜਾਣਾ, ਅਸੀਂ ਵੀ ਡੀਲ ਕਰਦੇ ਹਾਂ, ਤੁਸੀਂ ਵੀ ਡੀਲ ਕਰਦੇ, ਪਬਲਿਕ ਨਾਲ ਹੀ ਸਾਰਿਆਂ ਨਾਲ, ਮੇਰਾ ਖਿਆਲ ਆ ਵੀ ਆਈ ਡੋਂਟ ਥਿੰਕ ਸੋ ਦਿਸ ਇਜ਼ ਦਾ ਰਾਈਟ ਟਾਈਮ ਟੂ ਗੋ ਫਾਰ ਦਿਸ ਸੱਚ ਪਰੇਡ। ਉਹਦੇ ਨਾਲ ਉੱਦਾਂ ਵੀ ਏਡੀ ਪ੍ਰੋਬਲਮ ਆਉਂਦੀ ਹੈ, ਚਲੋ ਆਉਂਦੀ ਤੇ ਹੈਗੀ ਆ, ਤੁਹਾਨੂੰ ਨੀ ਪਤਾ ਹੋਊਗਾ ਜਾਂ ਸਾਰਿਆਂ ਨੂੰ ਪਤਾ ਹੋਊਗਾ ਉਸ ਦਿਨ ਹੁੰਦਾ ਕੀ ਆ, ਪਰ ਮੇਰਾ ਖਿਆਲ ਹੈ ਜਦੋਂ ਜੀ ਆਮ ਸੋਰੀ ਮੈਂ ਇਸ ਕਰਕੇ ਕਾਲ ਕੀਤੀ ਸੀ। ਬਾਕੀ ਚੌਥੀ ਇੰਟਰਨੈਸ਼ਨਲ ਸਟੂਡੈਂਟ ਦੀ ਪ੍ਰੋਬਲਮ ਦੀ ਗੱਲ ਸੀ, ਇੱਕ ਦੇ ਨਾ ਟਰਾਈ ਟੂ ਸੈਟਲ, ਉਹ ਕੁਛ ਆਪਣਾ ਆਪ ਹੀ ਆ ਕੇ ਆਪਣੇ ਆਪ ਨੂੰ ਦੱਸਣਾ ਚਾਹੁੰਦੇ ਨੇ, ਪਲੇਟਾਂ ਲਿਖਾ ਲੈਂਦੇ ਨੇ, ਲੈ ਲੈਂਦੇ ਤੇਰਾ ਪਿਓ ਤੇਰਾ ਬਾਪੂ, ਹਨਾ ਇਹੋ ਜਿਹੀਆਂ ਪਲੇਟਾਂ ਲਿਖੀਆਂ ਹੁੰਦੀਆਂ ਪਿੱਛੇ। ਮਤਲਬ ਇਨਸਾਨ ਜਿਹੜਾ ਨਾ, ਕਿਉਂਕਿ ਜਿਹੜਾ 12 ਘੰਟੇ ਰੋਡ ਤੇ 8 ਘੰਟੇ ਰੋਡ ਤੇ ਰਹਿੰਦਾ ਉਹ ਜ਼ਿਆਦਾ ਵੇਖ ਸਕਦਾ ਵਾ, ਦੂਜੇ ਨੂੰ ਇੰਨਾ ਨਹੀਂ ਪਤਾ ਹੁੰਦਾ। ਪਰ ਜਦੋਂ ਹੁਣ ਤੁਸੀਂ ਕਿਸੇ ਦੀ ਪਲੇਟ ਦੇ ਉੱਤੇ ਤੇਰਾ ਪਿਓ ਤੇਰਾ ਬਾਪੂ ਜਾਂ ਮਤਲਬ ਇਹੋ ਜਿਹੀਆਂ ਹੋਰ ਚੀਜ਼ਾਂ ਲਿਖੀਆਂ ਵੇਖਦੇ ਜੇ, ਕਿੰਨਾ ਕੁ ਮਤਲਬ ਕਿ ਉਸ ਇਨਸਾਨ ਨੂੰ ਦਰਦ ਹੁੰਦਾ ਹੋਊਗਾ, ਮੇਰਾ ਨਹੀਂ ਖਿਆਲ। ਮਤਲਬ ਕਿ ਆਈ ਡੋਂਟ ਨੋ, ਬਾਕੀ ਇੱਥੇ ਸਾਰੇ ਦੁਨੀਆ ਰਹਿ ਰਹੀ ਆ, ਤੇ ਮੇਰਾ ਤਾਂ ਖਿਆਲ ਨਹੀਂ ਕਿ ਮੈਂ ਹੁਣ ਇੱਕ ਲਾਸਟ ਵਰਡ ਕਹਾਂ ਜਾਂ ਕਹਿਣਾ ਚਾਹੀਦਾ ਮੈਨੂੰ ਕਿ ਨਹੀਂ, ਬ੍ਰਮਟਨ ਇਜ਼ ਨੋਟ ਏ ਪਲੇਸ ਟੂ ਲਿਵ ਨਾਓ ਰਾਈਟ ਐਨੀ ਮੋਰ। ਜਦਵੀਰ ਜੀ ਬਾਕੀ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਵਾਂ, ਥੈਂਕ ਯੂ ਵੈਰੀ ਮੱਚ ਜਿਵਿੰਗ ਮੇ 2 ਮਿੰਟਸ ਔਰ 2 ਮਿੰਟ ਕੀ ਤੁਸੀਂ ਆਪਣਾ ਦੇ ਕੇ ਆਪਣੇ ਹੈਡਲਾਈਟਸ ਆਪਣੀਆਂ ਜਿਹੜੀਆਂ ਦੇ ਦਿਓ, ਥੈਂਕ ਯੂ ਵੈਰੀ ਮੱਚ ਐਂਡ ਐਪਰੀਸ਼ੀਏਟ ਅਗੇਨ, ਯੂ ਆਰ ਏ ਰੋਲ ਮਾਡਲ ਫਾਰ ਅਸ, ਫਾਰ ਨੋਟ ਮੀ ਫਾਰ ਐਵਰੀ ਬੋਡੀ, ਯੂ ਨੋ ਫਾਰ ਨੋਟ ਅਸ ਅਕਰੋ ਦੀ ਤੁਹਾਡੇ ਇੱਥੇ ਨਾ ਤੁਹਾਡੇ ਹੈਡਲਾਈਨ ਦੇ ਉੱਤੇ ਇਨਫੋਰਮ ਇੱਕ ਚੱਲ ਰਿਹਾ ਫੈਕਟ, ਉਹਦੇ ਉੱਤੇ ਸਾਰਾ ਕੁਝ ਇਨਫੋਰਮੇਸ਼ਨ ਕਰੋ ਸਾਰਾ ਕੁਝ ਦੱਸ ਰਿਹਾ, ਮੈਂ ਨਾ ਇੰਨਾ ਮੈਂ ਇੰਨਾ ਮਤਲਬ ਕਿ ਤੁਹਾਡੇ ਵਾਸਤੇ ਨਾ ਮੇਰੇ ਵਿਚਾਰ ਨਹੀਂ ਹੈਗੇ ਜਦ ਵਿੱਚ ਮੈਨੂੰ ਕਹਿਣ ਨੂੰ ਕੁਛ ਵੀ, ਥੈਂਕ ਯੂ ਵੈਰੀ ਮੱਚ, ਮੈਂ ਕੁਛ ਨਹੀਂ ਕਰਦਾ ਇਸ ਤੋਂ ਬਾਅਦ। ਸਤਿ ਸ਼੍ਰੀ ਅਕਾਲ ਸਰ ਜੀ।
ਸਤਿ ਸ਼੍ਰੀ ਅਕਾਲ ਜੀ ਪ੍ਰਭਜੋਤ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫਾਰ ਆਲ ਦਾ ਕਾਇੰਡ ਵਰਡਸ। ਔਰ ਦੂਸਰਾ ਮੈਂ ਇਹੀ ਕਹਾਂਗਾ ਕਿ ਯੈਸ, ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨੂੰ ਇਨਕਰੇਜ ਕਰਨਾ ਚਾਹੀਦਾ ਹੈ, ਇੰਸਪਾਇਰ ਕਰਨਾ ਚਾਹੀਦਾ। ਐਂਡ ਆਈ ਥਿੰਕ ਦੇਰ ਆਰ ਮੈਨੀ ਰੋਲ ਮਾਡਲਸ, ਪਰ ਉਹਨਾਂ ਦੀ ਜਿਹੜੀ ਡਿਸਕਸ਼ਨ ਹੈਗੀ ਆ ਉਹ ਸਾਡੀ ਕਮਿਊਨਿਟੀ 'ਚ ਕਾਫੀ ਘੱਟ ਹੁੰਦੀ ਹੈ। ਸੋ ਜੇ ਅਸੀਂ ਉਹਦੀ ਡਿਸਕਸ਼ਨ ਜ਼ਿਆਦਾ ਕਰੀਏ ਤਾਂ ਸੁਧਰ ਸਕਦੀ ਹੈ। ਦੂਸਰਾ ਤੁਹਾਡਾ ਜਿਹੜਾ ਕੰਸਰਨ ਆ ਕਿ ਜਿਹੜੇ ਸਾਡੇ ਧਾਰਮਿਕ ਜਲਸੇ ਹੋ ਰਹੇ ਨੇ, ਸੋ ਕਿਤੇ ਅਸੀਂ ਕੋਰੋਨਾ ਵਾਇਰਸ ਜਿਹੜਾ ਉਹਨੂੰ ਬੜਾਵਾ ਤਾਂ ਨਹੀਂ ਦੇ ਰਹੇ? ਬਿਲਕੁਲ, ਉਹ ਆਈ ਐਮ ਸ਼ੋਰ ਕਿ ਅਥਾਰਟੀਜ਼ ਦਾ ਵੀ ਉਹ ਕੰਸਰਨ ਹੋਏਗਾ, ਜਿਹੜੇ ਲੋਕ ਆਰਗਨਾਈਜ਼ ਕਰ ਰਹੇ ਨੇ ਸਾਡੇ ਧਾਰਮਿਕ ਜਲਸੇ ਜਾਂ ਪ੍ਰੋਗਰਾਮ ਜਿਹੜੇ ਵੀ ਹੋ ਰਹੇ ਨੇ। ਸੋ ਜਿਹੜੀਆਂ ਅਥਾਰਟੀਜ਼ ਨੇ ਉਹ ਵੀ ਇਹਦੇ ਬਾਰੇ ਬਿਲਕੁਲ ਕੰਸਰਨ ਹੋਣਗੀਆਂ, ਔਰ ਉਹ ਹਦਾਇਤਾਂ ਵੀ ਦੇ ਰਹੇ ਨੇ ਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹ ਮੇਨਟੇਨ ਕੀਤੀ ਜਾਵੇ, ਉਹਦੇ ਨਾਲ ਨਾਲ ਤੁਸੀਂ ਮਾਸਕ ਲਗਾਉਣੇ ਹੈਗੇ ਆ। ਸੋ ਉਹਨਾਂ ਦਾ ਵੀ ਇਹ ਕੰਸਰਨ ਹੈ, ਔਰ ਸਾਡਾ ਵੀ ਕੰਸਰਨ ਹੈ ਕਿ ਹਜੇ ਤੱਕ ਜਿਹੜਾ ਇਹ ਕੋਰੋਨਾ ਵਾਇਰਸ ਹੈ ਪੂਰੀ ਤਰ੍ਹਾਂ ਨਹੀਂ ਗਿਆ, ਸੋ ਹਜੇ ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ। ਸੋ ਇਹ ਬਿਲਕੁਲ ਉਹ ਕੰਸਰਨ ਹੈ। ਗੱਲਬਾਤ ਸਾਡੀ ਜਾਰੀ ਰਹੇਗੀ, ਕਾਲਰਸ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲੈਣਾ, ਵਿਲ ਕੈਰੀ ਔਨ ਦਾ ਡਿਸਕਸ਼ਨ। ਸਾਡੇ ਨਾਲ ਰੁਪਿੰਦਰ ਜੀ ਜੁੜੇ ਨੇ ਆਰਮਰ ਇੰਸ਼ੋਰੈਂਸ ਤੋਂ, ਸਾਡੇ ਸੈਗਮੈਂਟ ਦੇ ਸਪੋਂਸਰ, ਉਹਨਾਂ ਨਾਲ ਗੱਲ ਕਰਦੇ ਹਾਂ। ਫਿਰ ਜੱਸੀ ਜੀ ਸਾਡੇ ਨਾਲ ਜੁੜੇ ਨੇ, ਉਹ ਆਪਣੀ ਇੱਕ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਨੇ, ਔਰ ਉਸ ਤੋਂ ਬਾਅਦ ਫਿਰ ਹੈਡਲਾਈਨਸ ਜਿਹੜੀਆਂ ਨੇ ਉਹ ਵੀ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੇ ਹਾਂ। ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਯੁਧਵੀਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਐਂਡ ਬਹੁਤ ਵਧੀਆ ਟੌਪਿਕ ਆ ਜਿਹੜਾ ਤੁਸੀਂ ਲੈ ਕੇ ਆਏ ਹੋ, ਸੋਸ਼ਲ ਟੋਪਿਕ ਹੈਗਾ ਐਂਡ ਆਈ ਥਿੰਕ ਜਿਹੜੀ ਰੀਅਲ ਵੈਲਥ ਹੈਗੀ ਆ ਦੈਟਸ ਯੂਥ ਐਂਡ ਸਾਡੇ ਬੱਚੇ ਸੋ ਫੋਕਸ ਜਿਹੜਾ ਆ ਉਹ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਬਿਕੋਜ਼ ਜਿਹੜਾ ਵੀ ਜਿੱਦਾਂ ਦੇ ਬੱਚੇ ਤੁਸੀਂ ਯੂ ਨੋ ਗਰੋ ਕਰੋਗੇ ਉਹੋ ਜਿਹੀ ਸੋਸਾਇਟੀ ਗਾਂਹ ਬਣਨੀ ਹੈ ਸੋ ਆਈ ਥਿੰਕ ਇਟਸ ਵੈਰੀ ਗੁੱਡ ਟੋਪਿਕ
ਥੈਂਕ ਯੂ ਸਰ ਪਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਰੁਪਿੰਦਰ ਜੀ ਅਸੀਂ ਗੱਲ ਜ਼ਰੂਰ ਕਰਦੇ ਹਾਂ ਅਕਸਰ ਅਸੀਂ ਸੁਣਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਇੱਥੇ ਆਏ ਹਾਂ ਜਾਂ ਅਸੀਂ ਸਮਾਜ ਦੇ ਵਾਸਤੇ ਇਹੋ ਜਿਹਾ ਵਧੀਆ ਕੰਮ ਜਿਹੜਾ ਕਰਨਾ ਚਾਹੁੰਦੇ ਹਾਂ ਪਰ ਬੜੀਆਂ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਉਹ ਜ਼ਰੂਰ ਹਜੇ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਨੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਜੋਬਸ 'ਤੇ ਐਕਸਪਲੋਇਟ ਕੀਤਾ ਜਾਂਦਾ ਹੈ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਰੈਂਟ ਉਹਨਾਂ ਤੋਂ ਬਹੁਤ ਜ਼ਿਆਦਾ ਚਾਰਜ ਕੀਤਾ ਜਾਂਦਾ ਹੈ ਔਰ ਉਹ ਬੱਚੇ ਜਿਹੜੇ ਆ ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਫਿਰ ਨਹੀਂ ਪ੍ਰੈਸ਼ਰ ਸਹਿ ਪਾਉਂਦੇ ਤੇ ਫਿਰ ਇਹ ਸੁਸਾਈਡ ਜਿਹੜੇ ਇਹਨਾਂ ਦੀ ਵੀ ਅਸੀਂ ਸਾਰੀ ਜਿਹੜੀ ਖਬਰਾਂ ਉਹ ਵੀ ਆਉਂਦੀਆਂ ਨੇ ਵਿਚ ਇਜ਼ ਕੁਆਇਟ ਹੋਰੀਫਾਈਂਗ ਖੈਰ ਆਰਮਰ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਸਰ ਤੁਸੀਂ ਆਪਣੀ ਸਰਵਿਸਿਜ਼ ਬਾਰੇ ਵੀ ਜ਼ਰੂਰ ਦੱਸੋ ਔਰ ਉਸ ਤੋਂ ਬਾਅਦ ਗੱਲ ਤੁਹਾਡੇ ਨਾਲ ਜਾਰੀ ਰਹੇਗੀ
ਯਦਵੀਰ ਜੀ ਸਭ ਤੋਂ ਪਹਿਲਾਂ ਤੇ ਦੋ ਮੇਜਰ ਅਨਾਊਂਸਮੈਂਟਸ ਨੇ ਜਿਹੜੇ ਹੈਵੀ ਡਿਸਕਾਊਂਟਸ ਦੇ ਉੱਤੇ ਔਰ ਉਹਦੇ ਵਿੱਚ ਓਨਟਾਰੀਓ ਦੇ ਵਿੱਚ ਤਕਰੀਬਨ ਬਹੁਤ ਸਾਰੇ ਸਾਡੇ ਤੁਹਾਡੇ ਸੁਣਨ ਵਾਲੇ ਹੋਣਗੇ ਜਿਹੜੇ ਉਸ ਡਿਸਕਾਊਂਟਸ ਲਈ ਐਲੀਜੀਬਲ ਨੇ ਕੋਈ ਵੀ ਪੂਰੇ ਓਨਟਾਰੀਓ ਦੇ ਵਿੱਚ ਟਰੱਕਿੰਗ ਕੰਪਨੀ 'ਚ ਕੰਮ ਕਰਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਉਹਦੇ ਵਾਸਤੇ ਅਪ ਟੂ 25% ਜਿਹੜੇ ਆ ਹੋਮ ਤੇ ਆਟੋ ਤੇ ਡਿਸਕਾਊਂਟਸ ਨੇ ਸਿਰਫ ਉਸ ਇੰਡੀਵਿਜੁਅਲ ਲਈ ਨਹੀਂ ਉਹਦੀ ਉਸ ਪਾਲਿਸੀ ਦੇ ਉੱਤੇ ਘਰ ਦੇ ਵਿੱਚ ਜਿੰਨੇ ਵੀ ਡਰਾਈਵਰ ਹੋਣਗੇ ਉਹਨਾਂ ਦੀ ਉਹਨਾਂ ਉੱਤੇ ਵੀ ਸਾਰੇ ਉਹ ਡਿਸਕਾਊਂਟ ਲਾਗੂ ਨੇ ਅਗਰ ਕੋਈ ਵੀ ਟਰੱਕਿੰਗ ਕੰਪਨੀ 'ਚ ਵਿਦ ਇਨ ਓਨਟਾਰੀਓ ਅਗਰ ਉਹ ਟਰੱਕਿੰਗ ਇੰਡਸਟਰੀ ਨਾਲ ਜੁੜਿਆ ਹੋਇਆ ਦੂਸਰਾ ਮੇਜਰ ਡਿਸਕਾਊਂਟ ਐਸਾ ਹੈ ਜਿਹੜਾ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਉਹਦੇ 'ਚ ਤਕਰੀਬਨ ਕੋਈ ਨਾ ਕੋਈ ਪ੍ਰੋਫੈਸ਼ਨਲ ਉਹਨਾਂ ਕੋਲ ਜਿਹੜਾ ਲਾਇਸੈਂਸ ਹੈ ਚਾਹੇ ਕੋਈ ਮੋਰਗੇਜ ਏਜੰਟ ਹੈ ਚਾਹੇ ਕੋਈ ਇੰਸ਼ੋਰੈਂਸ ਏਜੰਟ ਹੈ ਰੀਅਲ ਸਟੇਟ ਕਰ ਰਿਹਾ ਕੋਈ ਪੈਰਾਲੀਗਲ ਹੈ ਕੋਈ ਲਾਇਰ ਹੈ ਕੁਛ ਵੀ ਜੇ ਕਿਸੇ ਕੋਲ ਪ੍ਰੋਫੈਸ਼ਨਲ ਲਾਇਸੈਂਸ ਹੈਗਾ ਪੂਰੇ ਓਨਟਾਰੀਓ ਦੇ ਵਿੱਚ ਤੇ ਉਸ ਬੰਦੇ ਨੂੰ ਵੀ ਔਰ ਉਹਦੀ ਫੈਮਿਲੀ ਨੂੰ ਵੀ ਜਿਹੜਾ ਆ ਅਪ ਟੂ 25% ਜਿਹੜਾ ਡਿਸਕਾਊਂਟ ਹੈਗਾ ਹੋਮ ਆਟੋ ਤੇ ਸੋ ਇਹਦੇ ਵਿੱਚ ਤਕਰੀਬਨ ਬਹੁਤ ਸਾਰੇ ਲਿਸਨਰਸ ਨੇ ਜਾਂ ਉਹ ਜਿਹੜੇ ਓਨਟਾਰੀਓ ਦੇ ਰੈਜੀਡੈਂਟਸ ਨੇ ਉਹ ਇਹਦੇ ਵਿੱਚ ਕੁਆਲੀਫਾਈ ਹੋ ਜਾਂਦੇ ਆ ਸੋ ਇਹ ਮੇਜਰ ਡਿਸਕਾਊਂਟ ਜਿਹੜੇ ਆ ਅਸੀਂ ਇਹ ਅਨਾਊਂਸ ਕਰ ਰਹੇ ਹਾਂ ਸੋ ਇਹ ਡਿਸਕਾਊਂਟ ਜਿਹੜੇ ਨੇ ਅੱਜ ਜਿਹੜੇ ਲਾਗੂ ਨੇ ਜਦੋਂ ਮਰਜ਼ੀ ਸਾਨੂੰ ਕੋਈ ਇਹਦੇ ਲਈ ਕਾਲ ਕਰ ਸਕਦਾ ਔਰ ਇਹਦੇ ਵਾਸਤੇ ਅਸੀਂ ਡੈਡੀਕੇਟਡ ਨੰਬਰ ਰੱਖਿਆ ਹੋਇਆ ਉਹ ਹੈਗਾ 9053345500 905-334-5500 ਸੋ ਇਹਦੇ ਤੇ ਕਾਲ ਕਰਕੇ ਤੁਸੀਂ ਆਪਣੇ ਡਿਸਕਾਊਂਟ ਬਾਰੇ ਜਿਹੜੀ ਆ ਜਾਣਕਾਰੀ ਲੈ ਸਕਦੇ ਹੋ ਨਾਲ ਹੀ ਇਹ ਵੀ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਕਿਸੇ ਨੂੰ ਵੀ ਅਗਰ ਕੋਈ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਆ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਕੋਈ ਇਸ਼ੂਜ਼ ਹੈਗੇ ਆ ਕਿਸੇ ਵੀ ਤਰ੍ਹਾਂ ਦੇ ਚਾਹੇ ਉਹ ਓਨਟਾਰੀਓ 'ਚ ਹੈ ਚਾਹੇ ਉਹ ਉਹਨਾਂ ਦੀ ਕੰਪਨੀ ਅਲਬਰਟਾ 'ਚ ਹੈ ਨੋਵਾ ਸਕੋਸ਼ੀਆ 'ਚ ਹੈ ਨਿਊ ਬ੍ਰੰਜ਼ਵਿਕ 'ਚ ਹੈ ਕਿਊਬੈਕ ਦੇ ਵਿੱਚ ਹੈ ਉਹਨਾਂ ਵਾਸਤੇ ਸਾਡੇ ਕੋਲ ਜਿਹੜੇ ਹੈ ਕਸਟਮ ਮੇਡ ਪਾਲਿਸੀਜ਼ ਨੇ ਉਹਦੇ ਵਾਸਤੇ ਸੋਲੂਸ਼ਨਸ ਨੇ ਤੇ ਉਹ ਸਾਨੂੰ ਕਾਲ ਕਰ ਸਕਦੇ ਆ ਉਹਦੇ ਵਾਸਤੇ ਡਾਇਰੈਕਟ ਨੰਬਰ ਹੈਗਾ 647-618-1001 6476181001 ਸੋ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਕਾਊਂਟ ਲੈਣਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਇੰਸ਼ੋਰੈਂਸ ਦੀ ਰਿਕੁਆਇਰਮੈਂਟਸ ਹੈ ਅਕਰੋਸ ਕੈਨੇਡਾ ਉਹ ਤੁਹਾਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਆ ਡਿਸਬਿਲਿਟੀ ਚਾਹੀਦੀ ਹੈ ਤੁਹਾਨੂੰ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਆ ਜਿੱਥੇ ਵੀ ਇੰਸ਼ੋਰੈਂਸ ਦਾ ਨਾਂ ਆ ਗਿਆ ਅਸੀਂ ਆਪਣੇ ਹੈੱਡ ਆਫਿਸ ਤੋਂ ਉਹ ਪਾਲਿਸੀ ਔਰ ਉਹ ਕੋਡ ਜਿਹੜਾ ਆ ਅਸੀਂ ਆਪਣੇ ਕਲਾਇੰਟ ਨੂੰ ਲੈ ਕੇ ਦੇ ਸਕਦੇ ਹਾਂ ਔਰ ਯੁਧਵੀਰ ਜੀ ਨਾਲ ਹੀ ਅਸੀਂ ਜ਼ਰੂਰ ਅਨਾਊਂਸ ਕਰ ਰਹੇ ਹਾਂ ਕਿ ਅਸੀਂ ਨਵੇਂ ਜਿਹੜੇ ਹੈਗੇ ਆ ਯੰਗ ਬ੍ਰੋਕਰ ਇੰਸ਼ੋਰੈਂਸ ਜਿਨ੍ਹਾਂ ਨੇ ਲਾਇਸੈਂਸ ਲਿਆ ਅਸੀਂ ਉਹਨਾਂ ਨੂੰ ਹਾਇਰ ਵੀ ਕਰ ਰਹੇ ਹਾਂ ਐਕਸਪੀਰੀਅੰਸ ਬ੍ਰੋਕਰ ਜਿਹੜੇ ਆ ਉਹ ਵੀ ਅਸੀਂ ਹਾਇਰ ਕਰ ਰਹੇ ਹਾਂ ਪਰ ਅਸੀਂ ਯੰਗ ਬ੍ਰੋਕਰਸ ਲਈ ਇੱਕ ਜਿਹੜਾ ਆ ਹਾਇਰਿੰਗ ਸ਼ੁਰੂ ਕੀਤੀ ਹੈ ਸੋ ਕਿਸੇ ਨੇ ਵੀ ਅਗਰ ਇੰਸ਼ੋਰੈਂਸ ਦਾ ਕੈਰੀਅਰ ਬਣਾਉਣਾ ਹੋਏ ਜਾਂ ਇੰਸ਼ੋਰੈਂਸ ਉਹਨਾਂ ਨੇ ਲਾਇਸੈਂਸ ਲਿਆ ਔਰ ਉਹ ਕਮਰਸ਼ੀਅਲ ਇੰਸ਼ੋਰੈਂਸ ਜਾਂ ਅਸੀਂ ਖਾਸ ਇੰਸ਼ੋਰੈਂਸ ਜਿਹੜੀ ਆ ਟਰਾਂਸਪੋਰਟੇਸ਼ਨ ਇੰਸ਼ੋਰੈਂਸ ਇਹਨਾਂ ਚੀਜ਼ਾਂ ਵਿੱਚ ਉਹ ਟ੍ਰੇਨਿੰਗ ਲੈਣਾ ਚਾਹੁੰਦੇ ਆ ਜਾਂ ਉਹਦੇ 'ਚ ਆਉਣਾ ਚਾਹੁੰਦੇ ਆ ਸੋ ਮੈਨੂੰ ਕਾਲ ਕਰ ਸਕਦੇ ਆ 647-618-1001 6476181001 ਥੈਂਕ ਯੂ ਯੁਧਵੀਰ ਜੀ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਔਰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਆਰਮਰ ਇੰਸ਼ੋਰੈਂਸ ਸਾਡੇ ਅੱਜ ਦੇ ਮੇਨ ਸਪੋਂਸਰ ਨੇ ਔਰ ਅਸੀਂ ਆਰਮਰ ਇੰਸ਼ੋਰੈਂਸ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਜਿਹਦੇ ਵਿੱਚ ਕਿ ਪ੍ਰੋਵਿੰਸ਼ੀਅਲ ਇਲੈਕਸ਼ਨਸ ਜਿਹੜੀ ਕਵਰੇਜ ਹੈਗੀ ਹੈ ਅਪ੍ਰੈਲ ਮੇ ਔਰ ਜੂਨ ਇਹ 3 ਮਹੀਨੇ ਲਗਾਤਾਰ ਅਪ੍ਰੈਲ ਮੇ ਜੂਨ ਤੁਸੀਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਜਿਹੜੀ ਕਵਰੇਜ ਹੈ ਉਹ ਤੁਸੀਂ ਦੇਖੋਗੇ ਵਾਈ ਮੀਡੀਆ ਦੇ ਸਾਰੇ ਹੀ ਪਲੇਟਫਾਰਮਸ ਦੇ ਉੱਤੇ ਰੇਡੀਓ ਪ੍ਰਿੰਟ ਟੀਵੀ ਔਰ ਡਿਜੀਟਲ ਸੋ ਅਸੀਂ ਆਰਮਰ ਇੰਸ਼ੋਰੈਂਸ ਦੇ ਸ਼ੁਕਰਗੁਜ਼ਾਰ ਹਾਂ ਦੇ ਆਰ ਆਰ ਮੇਨ ਸਪੋਂਸਰ ਸੋ ਥੈਂਕ ਯੂ ਸੋ ਮਚ ਜੀ ਆਰਮਰ ਇੰਸ਼ੋਰੈਂਸ ਦਾ ਇੱਕ ਵਾਰੀ ਫੋਨ ਨੰਬਰ ਰੁਪਿੰਦਰ ਜੀ ਫਿਰ ਦੁਬਾਰਾ ਤੋਂ ਪੰਜਾਬੀ ਔਰ ਇੰਗਲਿਸ਼ ਸਿਰਫ ਫੋਨ ਨੰਬਰ
ਹਾਂਜੀ ਅਗਰ ਹੋਮ ਆਟੋ ਦੇ ਜਿਹੜੇ ਡਿਸਕਾਊਂਟ ਹੈ ਉਹਦੇ ਵਾਸਤੇ ਡੈਡੀਕੇਟਡ ਨੰਬਰ ਹੈਗਾ 905-334-5500 905-334-5500 ਔਰ ਕਮਰਸ਼ੀਅਲ ਇੰਸ਼ੋਰੈਂਸ ਟਰੈਕਿੰਗ ਦੇ ਬਾਰੇ ਕਿਸੇ ਦਾ ਵੀ ਕੋਈ ਜਾਂ ਕੈਰੀਅਰ ਬਣਾਉਣਾ ਆ ਇੰਸ਼ੋਰੈਂਸ ਦੇ ਵਿੱਚ ਉਹਦੇ ਵਾਸਤੇ ਡਾਇਰੈਕਟਲੀ ਮੇਰਾ ਨੰਬਰ ਜਿਹੜਾ ਆ ਉੱਥੇ ਕਾਲ ਕੀਤੀ ਜਾ ਸਕਦੀ ਹੈ 647-618-1001 6476181-1001 ਥੈਂਕ ਯੂ ਯੁਧਵੀਰ ਜੀ
ਥੈਂਕ ਯੂ ਸਰ ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦ ਬੈਸਟ ਬਹੁਤ ਸ਼ੁਕਰੀਆ ਥੈਂਕ ਯੂ ਔਰ ਜੱਸੀ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਵੈਲਕਮ
ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਹਾਜ਼ਰ ਹੋਏ ਹਾਂ ਜੀ ਮੇਲਾ ਤੀਆਂ ਦਾ ਹੋਣ ਜਾ ਰਿਹਾ ਉਹਦੀ ਜਾਣਕਾਰੀ ਲੈ ਕੇ ਇਹ ਮੇਲਾ ਜੀ ਜਿਹੜਾ ਯੂਨਾਈਟਿਡ ਮੈਗਾ ਮਿਲੇਨੀਅਮ ਦੀ ਟੀਮ ਵੱਲੋਂ ਕਰਵਾਇਆ ਜਾਂਦਾ ਤੇ ਜਿਨ੍ਹਾਂ ਭੈਣਾਂ ਨੇ ਇਹ ਮੇਲਾ ਪਹਿਲਾਂ ਦੇਖਿਆ ਉਹਨਾਂ ਨੂੰ ਪਤਾ ਕਿ ਇਹ ਮੇਲਾ ਜਿਹੜਾ ਜੀ ਟੀ ਏ ਦਾ ਬੈਸਟ ਤੇ ਕਹਿ ਲਓ ਬਿਗੈਸਟ ਮੇਲਾ ਹੁੰਦਾ ਇਹ 8 May ਨੂੰ ਜੀ ਦਿਨ ਐਤਵਾਰ ਮਦਰਸ ਡੇ ਵਾਲੇ ਦਿਨ ਪੈਰਾਮਾਊਂਟ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਜਿਸ ਨੂੰ ਆਪਾਂ ਹਰਸ਼ੀ ਸੈਂਟਰ ਦੇ ਨਾਂ ਨਾਲ ਵੀ ਜਾਣਦੇ ਹਾਂ ਤੇ ਜਿੰਨੇ ਵੀ ਪੰਜਾਬ ਦੇ ਅੱਜ ਦੇ ਟ੍ਰੈਂਡਿੰਗ ਆਰਟਿਸਟ ਨੇ ਵੀ ਤਕਰੀਬਨ ਸਾਰੇ ਹੀ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਨਾਮ ਅਸੀਂ ਅਨਾਊਂਸ ਵੀ ਕਰ ਚੁੱਕੇ ਹਾਂ ਜਿਨ੍ਹਾਂ ਦੇ ਵਿੱਚੋਂ ਗੈਰੀ ਸੰਧੂ ਮਨਕਿਰਤ ਔਲਖ ਤੇ ਗੁਰਲੇਜ਼ ਅਖਤਰ ਇਸ ਮੇਲੇ ਚ ਪਹੁੰਚ ਰਹੇ ਨੇ ਤੇ ਬਾਕੀ ਦੇ ਜਿਹੜੇ ਆਰਟਿਸਟ ਨੇ ਜੀ ਉਹਨਾਂ ਦੀ ਜਾਣਕਾਰੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਸਭ ਤੋਂ ਵਧੀਆ ਗੱਲ ਜਿਹੜੀ ਇਸ ਮੇਲੇ ਦੀ ਇੱਕ ਹੋਰ ਹੁੰਦੀ ਹੈ ਜੀ ਇਸ ਮੇਲੇ ਨੂੰ ਅਸੀਂ ਹਮੇਸ਼ਾ ਇੱਕ ਚੈਰਿਟੀ ਦੇ ਨਾਲ ਜੋੜਦੇ ਹਾਂ ਤੇ ਇਸ ਵਾਰ ਵੀ ਜਿਹੜੇ ਇਸ ਮੇਲੇ ਦਾ ਪ੍ਰੋਫਿਟ ਹੈ ਉਹ ਬ੍ਰੈਂਪਟਨ ਸਿਵਿਕ ਹਸਪੀਟਲ ਨੂੰ ਜਾਏਗਾ ਸੋ ਮੈਂ ਆਪਣੀਆਂ ਭੈਣਾਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਟਿਕਟਾਂ ਆਪਣੀਆਂ ਛੇਤੀ ਤੋਂ ਛੇਤੀ ਲੈ ਲਓ ਜੇ ਤੁਸੀਂ ਮੇਲੇ ਨੂੰ ਇੰਜੋਏ ਕਰਨਾ ਤੇ ਆਪਾਂ ਇੱਕ ਵਧੀਆ ਕਾਜ਼ ਦੇ ਨਾਲ ਵੀ ਇਹਦੇ ਵਿੱਚ ਜੁੜਨਾ ਤੇ ਟਿਕਟਾਂ ਨੇ ਜੀ ਜਿਹੜੀਆਂ ਇਸ ਟਾਈਮ ਤੇ ਕਾਫੀ ਸਾਰੀਆਂ ਲੋਕੇਸ਼ਨ ਤੇ ਅਵੇਲੇਬਲ ਨੇ ਪਰ ਟਿਕਟਾਂ ਬਹੁਤ ਜਲਦੀ ਦੇ ਨਾਲ ਜਾ ਰਹੀਆਂ ਨੇ ਇੰਡੀਅਨ ਫਰੂਟ ਲੈਂਡ ਦੀਆਂ 3 ਲੋਕੇਸ਼ਨਾਂ ਨੇ ਜੀ ਬ੍ਰੈਂਪਟਨ ਦੇ ਵਿੱਚ ਉੱਥੋਂ ਤੁਸੀਂ ਟਿਕਟਸ ਲੈ ਸਕਦੇ ਹੋ ਜੈਂਟਲਮੈਨ ਚਾਇ ਐਂਡ ਸਨੈਕਸ ਕੈਂਡੀ ਐਂਡ ਕੁਈਨ ਦੇ ਉੱਤੇ ਤੇ ਰੋਡੀਜ਼ ਟਰਾਂਸਪੋਰਟ ਦਾ ਜਿਹੜਾ ਆਫਿਸ ਹੈ ਜੀ ਡਿਕਸੀ ਐਂਡ ਡੇਅਰੀ ਤੇ ਉੱਥੇ ਟਿਕਟਸ ਅਵੇਲੇਬਲ ਨੇ ਢਿੱਲੋਂ ਵੀਡੀਓ ਗੋਰ ਐਂਡ ਅਬਨੇਜ਼ਰ ਦੇ ਏਰੀਏ ਦੇ ਵਿੱਚ ਰੋਇਲ ਵੀਡੀਓ ਐਲਬੀਅਨ ਐਂਡ ਮਾਰਟਿਨ ਗਰੋਵ ਦੇ ਏਰੀਏ ਵਿੱਚ ਤੇ ਏਅਰਪੋਰਟ ਐਂਡ ਮਾਰਨਿੰਗ ਸਟਾਰ ਦੇ ਏਰੀਏ ਵਿੱਚ ਐਡਵਾਂਸ ਕਾਰ ਰੈਂਟਲ ਨਿਊ ਮਿਲੇਨੀਅਮ ਟਾਇਰ ਦੀ ਲੋਕੇਸ਼ਨ ਜੀ ਰਦਰਫੋਰਡ ਐਂਡ ਕਲਾਰਕ ਦੇ ਉੱਤੇ ਤੇ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਦੀ ਲੋਕੇਸ਼ਨ ਡਿਕਸੀ ਐਂਡ ਅਰਲਿੰਗਟਨ ਤੇ ਤੁਸੀਂ ਟਿਕਟਾਂ ਲੈ ਸਕਦੇ ਹੋ ਤੇ ਜੇਕਰ ਜੀ ਕਿਸੇ ਨੇ ਕੋਈ ਸਟਾਲ ਬੁੱਕ ਕਰਨੀ ਹੈ ਸਿਰਫ 1-2 ਸਪਾਟ ਜਿਹੜੇ ਬਾਕੀ ਰਹਿ ਗਏ ਨੇ ਤੇ ਤੁਸੀਂ VIP ਟਿਕਟਸ ਲੈਣੀਆਂ ਨੇ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਇਸ ਇੱਕ ਚੰਗੇ ਕਾਜ਼ ਦੇ ਨਾਲ ਤੁਸੀਂ ਜੁੜਨਾ ਕੋਈ ਵੀ ਤੁਸੀਂ ਸਪੋਂਸਰਸ਼ਿਪ ਇਸ ਮੇਲੇ ਲਈ ਦੇਣੀ ਚਾਹੁੰਦੇ ਹੋ ਤਾਂ ਸਾਡੀ ਟੀਮ ਦਾ ਇੱਕੋ ਇੱਕ ਨੰਬਰ ਹੈ ਜੀ 416-936-1111-416-936-1111 ਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਵੈਰੀ ਮਚ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਥੈਂਕ ਯੂ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਹਾਲ ਹੀ ਦੇ ਵਿੱਚ ਸਕਾਰਬਰੋ ਟਾਊਨ ਸੈਂਟਰ ਦੇ ਵਿੱਚ ਸਟੈਬਿੰਗ ਦਾ ਇੰਸੀਡੈਂਟ ਹੋਇਆ ਜਿਸ ਦੇ ਵਿੱਚ ਕਿ 14 ਸਾਲ ਦਾ ਇੱਕ ਜਿਹੜਾ ਸਸਪੈਕਟ ਹੈ ਉਹਦੀ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਗ੍ਰਿਫਤਾਰੀ ਹੋਈ ਹੈ ਦੂਸਰਾ ਅਸੀਂ ਸਟੈਬਿੰਗ ਇੰਸੀਡੈਂਟ ਜਿਹੜਾ ਹੈ ਉਹ ਮਿਸਿਸਾਗਾ ਸੈਕੰਡਰੀ ਸਕੂਲ ਦੇ ਵਿੱਚ ਟਿਊਜ਼ਡੇ ਆਫਟਰਨੂਨ ਦੇਖਿਆ ਜਿਹਦੇ ਵਿੱਚ ਕਿ 2 ਜਣੇ ਜ਼ਖਮੀ ਹੋ ਗਏ ਨੇ ਯੰਗਸਟਰਸ ਦੇ ਵਿੱਚ ਇਹ ਵਾਇਲੈਂਸ ਵਧਣ ਦੇ ਉੱਤੇ ਅੱਜ ਸਾਡੇ ਟੋਰੋਂਟੋ ਦੇ ਮੇਅਰ ਜੌਨ ਟੋਰੀ ਨੇ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਟੋਰੋਂਟੋ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਯੰਗ ਬੱਚੇ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਵਾਇਲੈਂਸ ਦੇ ਵਿੱਚ ਜਾ ਰਹੇ ਨੇ ਇਹਦੇ ਬਾਰੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਮੇਅਰ ਜੌਨ ਟੋਰੀ ਨੇ ਕਿਹਾ ਹੈਗਾ ਕਿ ਇੱਕ ਵਾਰ ਫਿਰ ਸਾਨੂੰ ਜ਼ਰੂਰਤ ਹੈਗੀ ਹੈ ਆਪਣੇ ਬੱਚਿਆਂ ਦੇ ਵਿੱਚ ਫੈਮਿਲੀਜ਼ ਦੇ ਵਿੱਚ ਇਨਵੈਸਟ ਕਰਨ ਦੀ ਰੂਟ ਕੌਜ਼ ਕੀ ਹੈਗਾ ਰੂਟ ਕੌਜ਼ਿਸ ਕਿਹੜੇ ਹੈਗੇ ਨੇ ਸਾਡੇ ਯੂਥ ਦੇ ਵਿੱਚ ਜਿਹੜੀ ਵਾਇਲੈਂਸ ਹੈ ਉਹਦੇ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਿਛਲੇ 24 ਘੰਟਿਆਂ 'ਚ ਸਕਾਰਬਰੋ ਟਾਊਨ ਸੈਂਟਰ ਦੇ ਵਿੱਚ 14 ਸਾਲ ਦਾ ਇੱਕ ਬੱਚਾ ਜਿਹੜਾ ਉਹ ਗ੍ਰਿਫਤਾਰ ਹੋਇਆ ਮਿਸਿਸ ਉੱਥੇ 3 ਜਣਿਆਂ ਨੂੰ ਸਟੈਬ ਕੀਤਾ ਗਿਆ ਮਿਸਿਸਾਗਾ ਸੈਕੰਡਰੀ ਸਕੂਲ ਕੱਲ੍ਹ ਜੇ ਤੁਹਾਨੂੰ ਯਾਦ ਹੋਏ ਤੇ ਅਸੀਂ ਤੁਹਾਨੂੰ ਲੋਕਡਾਊਨ ਦੀ ਖਬਰ ਦਿੱਤੀ ਸੀਗੀ ਮਿਸਿਸ ਆਗਾ ਦੇ ਸਕੂਲ ਦੇ ਵਿੱਚ, ਸੋ ਇਹਦੇ ਕਾਰਨ ਇਹ ਯੰਗਸਟਰ ਦੇ ਵਿੱਚ ਕਿਉਂ ਵਾਇਲੈਂਸ ਵੱਧ ਰਹੀ ਹੈਗੀ ਹੈ ਇਹਦੇ ਬਾਰੇ ਚਿੰਤਾ ਜਿਤਾਈ ਜਾ ਰਹੀ ਹੈ ਟੋਰੋਂਟੋ ਦੇ ਵਿੱਚ ਮਿਸਿਸ ਆਗਾ ਔਰ ਬ੍ਰੈਮਟਨ ਦੇ ਵਿੱਚ ਵੀ। ਇਹਦੇ ਬਾਰੇ ਅਸੀਂ ਜ਼ਰੂਰ ਦੱਸ ਦਈਏ ਕਿ ਡਿਟੇਲ ਪ੍ਰੋਗਰਾਮ ਕੱਲ੍ਹ ਸ਼ਾਮ ਨੂੰ ਤੁਸੀਂ ਚੈਨਲ ਵਾਈ ਦੇ ਉੱਤੇ ਦੇਖਿਆ, ਉਹਦੇ ਵਿੱਚ ਵੀ ਇਹਦੇ ਬਾਰੇ ਗੱਲਬਾਤ ਕੀਤੀ ਗਈ ਹੈ। ਇਸ ਹਫ਼ਤੇ ਕੁਝ ਪ੍ਰੋਗਰਾਮਸ ਅਸੀਂ ਰੱਖ ਰਹੇ ਹਾਂ ਕਿ ਯੂਥ ਦੇ ਵਿੱਚ ਜਿਹੜੀ ਵਾਇਲੈਂਸ ਵੱਧ ਰਹੀ ਹੈ ਕੀ ਇਹਦੇ ਕਾਰਨ ਹੋ ਸਕਦੇ ਨੇ ਔਰ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ 2021 ਦੇ ਵਿੱਚ ਜਿਹੜਾ ਇਹ ਤਾਜ਼ਾ ਸਾਡਾ ਸੈਂਸਸ ਬਾਹਰ ਆਇਆ ਹੈਗਾ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹ ਲਗਾਤਾਰ ਉਹਦੀ ਉਮਰ ਵੱਧ ਰਹੀ ਹੈ, ਖਾਸ ਕਰ ਜਿਹੜੀ ਵਰਕਫੋਰਸ ਹੈਗੀ ਆ ਉਹਦੀ ਉਮਰ ਵੱਧ ਰਹੀ ਹੈ। ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਉਮਰ 85 ਸਾਲ ਜਾਂ ਉਸ ਤੋਂ ਜ਼ਿਆਦਾ ਹੈਗੀ ਹੈ ਉਹ 2016 ਤੋਂ ਲੈ ਕੇ 2021 ਤੱਕ ਉਹਨਾਂ ਦੇ ਵਿੱਚ 12% ਇਜ਼ਾਫਾ ਹੋਇਆ ਔਰ ਜੇ ਅਸੀਂ ਗੱਲ ਕਰੀਏ ਕਿ ਇਸ ਤੋਂ ਪਹਿਲਾਂ 5.2% 5.2% ਇਜ਼ਾਫਾ ਹੋਇਆ ਸੀ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਜਿਨ੍ਹਾਂ ਦੀ ਉਮਰ 85 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਉਹਦੇ ਵਿੱਚ 3 ਗੁਣਾ ਇਜ਼ਾਫਾ ਅਗਲੇ 25 ਸਾਲਾਂ ਦੇ ਵਿੱਚ ਹੋ ਜਾਏਗਾ, ਪਾਪੂਲੇਸ਼ਨ ਪੂਰੀ ਤਰ੍ਹਾਂ ਤਿਗੜੀ ਜਿਹੜੀ ਹੈ ਉਹ ਹੋ ਜਾਏਗੀ। ਅਸੀਂ ਇੱਥੇ ਜ਼ਿਕਰ ਕਰ ਦਈਏ ਜੇ ਨੰਬਰਸ ਦਾ ਜ਼ਿਕਰ ਕਰੀਏ ਕਿ 2050 ਤੱਕ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਉਮਰ 85 ਸਾਲ ਜਾਂ ਉਸ ਤੋਂ ਜ਼ਿਆਦਾ ਹੈਗੀ ਹੈ ਉਹ ਇਕੱਲੀ ਪਾਪੂਲੇਸ਼ਨ 2.7 million ਦਾ ਆਂਕੜਾ ਜਿਹੜਾ ਉਹ ਪਾਰ ਕਰ ਜਾਏਗੀ। ਹੁਣ ਇੱਕ ਅਹਿਮ ਸਵਾਲ ਕੈਨੇਡਾ ਵਾਸਤੇ ਜੋ ਲਗਾਤਾਰ ਖੜਾ ਹੋ ਰਿਹਾ, ਸਾਡੇ ਕੈਨੇਡਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਉਹ ਏਜਿੰਗ ਪਾਪੂਲੇਸ਼ਨ ਹੈ ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੈਗੀ ਹੈ, ਬੜਾ ਅਹਿਮ ਸਵਾਲ ਹੈ ਕਿ ਉਹਨਾਂ ਦਾ ਖਿਆਲ ਕੌਣ ਰੱਖੇਗਾ ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੈ। ਜੇ ਫਰਜ਼ ਕਰ ਲਓ ਕਿ ਸਾਡੇ ਕੋਲ 20 to 25 lakh ਲੋਕ ਐਸੇ ਨੇ ਕੈਨੇਡਾ 'ਚ ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੈ, ਉਹਨਾਂ ਲਈ ਹੈਲਥ ਕੇਅਰ ਸਿਸਟਮ ਦਾ ਕੀ ਅਸਰ ਪਏਗਾ, ਲੌਂਗ ਟਰਮ ਕੇਅਰ ਸਾਡੇ ਕੋਲ ਹੈਗੀ ਹੈ ਕਿ ਨਹੀਂ ਹੈਗੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਵਿਚਾਰ ਕਰਨ ਦੀ ਜ਼ਰੂਰਤ ਹੈ। ਦੂਸਰਾ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਨਾਂ ਦੀ ਜਿਹੜੀ ਪ੍ਰਪੋਰਸ਼ਨ ਹੈ ਉਹ ਲਗਾਤਾਰ ਵੱਧ ਰਹੀ ਹੈ ਔਰ ਇਹਦੇ ਕਾਰਨ ਚੈਲੇਂਜਸ ਜਿਹੜੇ ਨੇ ਉਹ ਵੀ ਵੱਧ ਰਹੇ ਨੇ। ਹੁਣ ਗੱਲ ਉਹਨਾਂ ਦੀ ਕਰੀਏ ਤੇ ਗੱਲ ਅਸੀਂ ਕਰ ਰਹੇ ਸੀ ਜਿਨ੍ਹਾਂ ਦੀ ਉਮਰ 85 ਸਾਲ ਹੈ ਉਸ ਤੋਂ ਜ਼ਿਆਦਾ ਹੈਗੀ ਹੈ, ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਉਮਰ 65 ਸਾਲ ਹੈ ਉਸ ਤੋਂ ਜ਼ਿਆਦਾ ਹੈਗੀ ਹੈ, ਜੋ ਲਗਭਗ ਰਿਟਾਇਰ ਹੋ ਚੁੱਕੇ ਨੇ ਜਾਂ ਆਪਣੀ ਰਿਟਾਇਰਮੈਂਟ ਦੀ ਏਜ ਨੂੰ ਟੱਚ ਕਰ ਚੁੱਕੇ ਨੇ। ਅੱਜ ਕੈਨੇਡਾ ਦੇ ਵਿੱਚ ਹਰ 5 ਦੇ ਵਿੱਚੋਂ 1 ਜਣਾ ਐਸਾ ਹੈ ਜਿਹਦੀ ਉਮਰ 65 ਸਾਲ ਹੈ ਉਸ ਤੋਂ ਜ਼ਿਆਦਾ ਹੈ। ਸੋ ਜੋ ਲੋਕ ਰਿਟਾਇਰ ਹੋ ਚੁੱਕੇ ਨੇ ਉਹਨਾਂ ਦਾ ਹੈਲਥ ਕੇਅਰ ਦੇ ਉੱਤੇ ਜਾਂ ਬਾਕੀ ਚੀਜ਼ਾਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੈ ਇਹ ਵੀ ਇੱਕ ਰਿਸਰਚ ਦਾ ਵਿਸ਼ੇ ਹੈ ਔਰ ਕੈਨੇਡਾ ਦੇ ਵਿੱਚ ਇਹ ਨੰਬਰ ਵੀ ਲਗਾਤਾਰ ਵੱਧ ਰਿਹਾ। ਇਹਦੇ ਬਾਰੇ ਇਸ ਜਿਹੜਾ ਸਟੈਟਸ ਕੈਨੇਡਾ ਨੇ ਜੋ ਆਪਣੀ ਰਿਪੋਰਟ ਜਾਰੀ ਕੀਤੀ ਹੈ ਉਹ ਸਾਫ਼ ਦੱਸ ਰਹੀ ਹੈ ਕਿ ਪੀਪਲ ਆਰ ਲਿਵਿੰਗ ਲੌਂਗਰ, ਲੋਕਾਂ ਦੀ ਜਿਹੜੀ ਐਵਰੇਜ ਏਜ ਹੈਗੀ ਹੈ ਉਹ ਹੈਲਥ ਕੇਅਰ ਸਿਸਟਮ ਵਧੀਆ ਹੋਣ ਦੇ ਕਾਰਨ ਜਿਹੜਾ ਉਹ ਲਗਾਤਾਰ ਵੱਧ ਰਿਹਾ, ਲੇਕਿਨ ਓਲਡਰ ਪਾਪੂਲੇਸ਼ਨ ਨੂੰ ਅਕੋਮੋਡੇਟ ਕਿਸ ਤਰੀਕੇ ਦੇ ਨਾਲ ਕੀਤਾ ਜਾਏ ਇਹ ਇੱਕ ਅਹਿਮ ਸਵਾਲ ਹੈ। ਮੈਕਮਾਸਟਰ ਇੰਸਟੀਟਿਊਟ ਫਾਰ ਰਿਸਰਚ ਔਨ ਏਜਿੰਗ, ਉਹਨਾਂ ਦਾ ਕਹਿਣਾ ਹੈਗਾ ਕਿ ਇਸ ਵੇਲੇ ਜਿਨ੍ਹਾਂ ਦੀ ਉਮਰ ਯੰਗ ਹੈਗੀ ਹੈ ਉਹਨਾਂ ਨੂੰ ਸ਼ਾਇਦ ਹੈਲਥ ਕੇਅਰ ਦੀ ਜ਼ਰੂਰਤ ਇੰਨੀ ਨਹੀਂ ਪੈਂਦੀ, ਲੇਕਿਨ ਜਿੱਦਾਂ ਜਿੱਦਾਂ ਉਮਰ ਵੱਧ ਰਹੀ ਹੈ ਸਾਡੇ ਹੈਲਥ ਕੇਅਰ ਦੀਆਂ ਜ਼ਰੂਰਤਾਂ ਵੱਧ ਰਹੀਆਂ ਨੇ, ਸਾਡੇ ਹੈਲਥ ਕੇਅਰ ਦੇ ਵਿੱਚ ਹੋਰ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ, ਲੌਂਗ ਟਰਮ ਹੇਅਰ ਕੇਅਰ ਹੋਮਸ ਜਿਹੜੇ ਨੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਰੋਜ਼ ਦੀ ਜ਼ਿੰਦਗੀ ਜੀਣ ਵਾਸਤੇ ਕਿਸ ਤਰ੍ਹਾਂ ਪੈਸਾ ਉਹਨਾਂ ਨੂੰ ਮੁਹੱਈਆ ਕਰਾਇਆ ਜਾਏਗਾ ਜਿਨ੍ਹਾਂ ਦੀ ਉਮਰ ਲਗਾਤਾਰ 70, 80, 85, 90 ਜਾਂ 100 ਵੱਲ ਟੱਚ ਕਰ ਰਹੀ ਹੈ, ਇਹ ਅਹਿਮ ਫੈਸਲੇ ਅੱਜ ਕਰਨ ਦੀ ਜ਼ਰੂਰਤ ਹੈ। ਔਰ ਹੁਣ ਜਿਹੜਾ ਕੋਵਿਡ ਦੇ ਤੁਹਾਨੂੰ ਨੰਬਰ ਸਾਂਝੇ ਕਰ ਦਈਏ, ਅੱਜ ਓਨਟੈਰੀਓ ਮਿਨਿਸਟਰੀ ਆਫ ਹੈਲਥ ਨੇ 22 ਨਵੀਆਂ ਡੈਥਸ ਜਿਹੜੀਆਂ ਨੇ ਉਹ ਰਿਪੋਰਟ ਕੀਤੀਆਂ ਨੇ। ਹਸਪਿਟਲਾਈਜੇਸ਼ਨ ਜਿਹੜੀਆਂ ਨੇ ਉਹ ਪਿਛਲੇ 24 ਘੰਟੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਤਬਦੀਲੀ ਜਿਹੜੀ ਆ ਉਹ ਨਹੀਂ ਹੋਈ ਹੈ। ਔਰ ਰੀਅਲ ਸਟੇਟ ਦੀ ਮਾਰਕੀਟ ਤੋਂ ਤੁਹਾਨੂੰ ਜਿਹੜੀ ਰਿਪੋਰਟ ਆ ਉਹ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ। ਹਾਲ ਹੀ ਦੇ ਵਿੱਚ ਅਸੀਂ ਰਿਪੋਰਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਰੀਅਲ ਸਟੇਟ ਦੇ ਵਿੱਚ ਕਿ ਲਗਾਤਾਰ ਜਿਹੜੇ ਪ੍ਰਾਈਜ਼ਸ ਨੇ ਉਹ ਘਟਦੇ ਨਜ਼ਰ ਆ ਰਹੇ ਨੇ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜਿੱਥੇ ਪ੍ਰਾਈਜ਼ਸ ਥੋੜੇ ਜਿਹੇ ਉੱਪਰ ਗਏ ਸੀਗੇ, ਯਾਨੀ ਕਿ ਰੈਕੋਰਡ ਪ੍ਰਾਈਜ਼ਸ ਸੀਗੇ ਸਾਲ ਦੀ ਸ਼ੁਰੂਆਤ ਦੇ ਵਿੱਚ, ਲੇਕਿਨ ਉਸ ਤੋਂ ਬਾਅਦ ਫੈਬਰੀ, ਮਾਰਚ ਔਰ ਅਪ੍ਰੈਲ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਪ੍ਰਾਈਜ਼ਸ ਘਟਦੇ ਨਜ਼ਰ ਆ ਰਹੇ ਨੇ। ਅੱਜ ਜੋ ਤਾਜ਼ਾ ਰਿਪੋਰਟ ਜਿਹੜੀ ਜਾਰੀ ਕੀਤੀ ਗਈ ਹੈ ਅਸੀਂ ਦੱਸ ਦਈਏ, ਪ੍ਰੋਪਰਟੀ ਦੀ ਵੈਬਸਾਈਟ ਹੈ ਹਾਊਸ ਸਿਗਮਾ, ਉਹਨਾਂ ਨੇ ਅੱਜ ਤਾਜ਼ਾ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 1 ਫਰਵਰੀ ਤੋਂ 19 ਅਪ੍ਰੈਲ ਦੇ ਵਿੱਚ ਜਿਹੜੇ ਪ੍ਰਾਈਜ਼ਸ ਨੇ ਉਹ 22% ਜਿਹੜੀਆਂ ਕੀਮਤਾਂ ਨੇ ਉਹ ਥੱਲੇ ਆ ਗਈਆਂ ਨੇ। ਔਰ ਇਹ ਜਿਹੜੀ 22% ਕੀਮਤਾਂ ਥੱਲੇ ਆਈਆਂ ਨੇ ਟਾਊਨ ਹੋਮਸ ਦੀਆਂ ਹੈਗੀਆਂ ਨੇ। ਕੌਂਡੋਜ਼ ਜਿਹੜੀ ਹੈ ਕੌਂਡੋ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਨਹੀਂ ਆਈ, ਬਲਕਿ ਸਭ ਤੋਂ ਘੱਟ ਜਿਹੜੀ ਹੈ ਉਹ ਕੌਂਡੋ ਮਾਰਕੀਟ ਹੀ ਥੱਲੇ ਆਈ ਹੈ। ਕੌਂਡੋ ਮਾਰਕੀਟ ਜਿਹੜੀ ਹੈ ਉਹ ਸਿਰਫ 6.8% ਥੱਲੇ ਆਈ ਹੈ ਇਸੇ ਸੇਮ ਪੀਰੀਅਡ ਦੇ ਵਿੱਚ। ਸੈਮੀ ਡਿਟੈਚ ਘਰ ਜਿਹੜੇ ਨੇ ਉਹ 13.5% ਉਹਨਾਂ ਦੀ ਕੀਮਤ ਘਟੀ ਹੈਗੀ ਹੈ ਸੈਮੀ ਡਿਟੈਚ ਘਰਾਂ ਦੀ। ਡਿਟੈਚ ਘਰਾਂ ਦੀ ਜਿਹੜੀ ਕੀਮਤ ਹੈਗੀ ਹੈ ਉਹ 12% ਜਿਹੜੀ ਹੈ ਉਹ ਥੱਲੇ ਆਈ ਹੈ। ਔਰ ਸਾਡਾ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਮਨਸੂਰ ਚੀਮਾ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਗੱਲ ਸੁਣਦੇ ਆ। ਮਨਸੂਰ ਚੀਮਾ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਵਧੀਆ, ਬਹੁਤ ਵਧੀਆ, ਮਿਹਰਬਾਨੀ ਸਰ ਤੁਹਾਡੀ, ਭਰਾਵਾਂ ਦੀ ਬਹੁਤ ਸ਼ੁਕਰੀਆ। ਸੋਰੀ, ਤੁਹਾਡੀ ਆਵਾਜ਼ ਵਿੱਚ ਕੱਟ ਗਈ ਸੀ। ਹਾਂਜੀ ਚੀਮਾ ਸਾਹਿਬ, ਕੀ ਕਰੇ ਤੁਸੀਂ?
ਮੈਂ ਦੁਨੀਆ ਦੇ ਆਉਣ ਦਾ ਤੁਸਾਂ ਪੁੱਛਿਆ ਕੀ ਮਕਸਦ ਹੈ?
ਜੀ 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 ਜੀ,
ਉਹਦਾ ਮਕਸਦ ਇਹ ਹੀ ਹੈ ਜਿਹੜਾ ਇੱਕ ਤੁਸੀਂ ਆਪਣਾ ਚਲਾ ਰਹੇ ਹੋ, ਆਪਣਾ ਪਿਆਰ ਕਰ ਰਹੇ ਹੋ ਦੁਨੀਆਂ ਨੂੰ, ਮੁਹੱਬਤ ਦੇ ਰਹੇ ਹੋ ਦੁਨੀਆਂ ਨੂੰ। ਸਭ ਤੋਂ ਵੱਡਾ ਮਕਸਦ ਦੁਨੀਆਂ ਦੇ ਇਨਸਾਨ ਦਾ ਆਉਣ ਦਾ ਇਹ ਹੀ ਹੈ ਕਿ ਹਰ ਇੱਕ ਨੂੰ ਆਪਣੇ ਤੋਂ ਅੱਛਾ ਸਮਝੇ ਕਿ ਮੇਰੇ ਤੋਂ ਅੱਛਾ। ਦੂਸਰਾ ਕੋਈ ਸਵਾਲ ਤੁਹਾਡੇ ਅੱਗੇ ਕਰਦਾ ਹੈ, ਕੋਈ ਪਿਆਰ ਨਾਲ ਕੋਈ ਮੰਗਦਾ ਹੈ, ਕੋਈ ਦੇ ਰਿਹਾ, ਉਹਨੂੰ ਮਾੜੀ ਨਜ਼ਰ ਨਾਲ ਦੇਖੋ, ਦੇ ਸਕਦੇ ਤੇ ਉਹਨੂੰ ਪਿਆਰ ਨਾਲ ਦਿਓ ਔਰ ਦੇਣਾ ਚਾਹੀਦਾ। ਇਹ ਨਾ ਕਹੋ ਕਿ ਇਸ਼ਾਰੇ ਤੇ ਖਲੋਤਾ ਜਾਂ ਇਕੱਲੇ ਵੀ ਮੰਗਦਾ, ਕੀ ਉਹਦੀ ਮਜਬੂਰੀ ਹੈ, ਕੀ ਉਹਦੇ ਉਹਦਾ ਮਸਲਾ, ਉਹਨੂੰ ਦੇ ਦਿਓ। ਇਹ ਮਾੜੀ ਨਜ਼ਰ ਨਾਲ ਨਸ਼ਈ ਹੈ ਜਾਂ ਇਹ ਹੈ ਉਹ ਨਾ ਦੇਖੋ, ਉਹਦਾ ਕੰਮ ਉਤਲਾ। ਤੁਸੀਂ ਆਪਣਾ ਦਿਲ ਸਾਫ ਕਰਕੇ ਆਪਣੀ ਨਜ਼ਰ ਨਾਲ ਦੇਖੋ, ਉਤਲੇ ਦੀ ਨਜ਼ਰ ਨਾਲ ਦੇਖੋ ਕਿ ਉਹ ਕਿਉਂ ਮਜਬੂਰੀ ਨਾਲ ਉਹਨੂੰ ਦੇਣਾ ਚਾਹੀਦਾ। ਕੋਈ ਤੁਹਾਡੇ ਕੋਲ ਹੋਰ ਕੋਈ ਭੈਣ ਭਰਾ ਆ ਜਾਂਦਾ ਤੁਹਾਡੇ ਕੋਲ ਹਿੰਮਤ ਤੇ ਉਹਦੀ ਮਦਦ ਕਰ ਦਿਓ, ਨਹੀਂ ਕਰ ਸਕਦੇ ਤਾਂ ਉਹਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ, ਨਾ ਤੁਹਾਨੂੰ ਨਾਰਾਜ਼ ਹੋਣਾ ਚਾਹੀਦਾ ਕਿਸੇ ਨਾਲ। ਤੇ ਦੂਸਰਾ ਤੁਹਾਡਾ, ਜਾਂ ਤੁਸੀਂ ਕਹਿ ਰਹੇ ਹੋ ਮੈਂ ਕੰਮ ਦੇ ਪਿੱਛੇ ਹੋ, ਤੁਸੀਂ ਵਾਹਵਾ ਕੰਮਾਂ ਦੇ ਪਿੱਛੇ ਹੋ, ਖਾਸ ਕਰਕੇ ਵੈਦਰ ਦੇ ਪਿੱਛੇ ਬਹੁਤ ਜ਼ਿਆਦਾ ਵਾ ਤੁਸੀਂ, ਜਿਹੜੇ ਪੈਸੇ ਘੱਟ ਭਰਦੇ ਹੋ, ਵੈਦਰ ਦਾ ਮਸਲਾ ਆ ਰਿਹਾ ਤੁਹਾਡੇ ਵੱਲੋਂ।
ਠੀਕ ਹੈ ਮਨਸੂਰ ਚੀਮਾ ਸਾਹਿਬ, ਮੈਂ ਤੇ ਇਹੀ ਗੱਲ ਬਾਰ ਬਾਰ ਤੁਹਾਡੇ ਲਈ ਕਹਿਣਾ ਹੈ ਕਿ ਜਿੰਨਾ ਪਿਆਰ ਤੁਸੀਂ ਦੇਤਾ ਹੈ ਉਹਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ। ਔਰ ਮੈਂ ਤੁਹਾਡਾ ਬਿਲਕੁਲ ਐਗਰੀ ਕਰਦਾ ਕਿ ਫਿਲਹਾਲ ਤੇ ਹੋਰ ਕੋਈ ਮਕਸਦ ਨਹੀਂ ਲੱਭਿਆ ਕਿ ਇਨਸਾਨ ਨੂੰ ਪਰਮਾਤਮਾ ਨੇ ਇਸ ਦੁਨੀਆਂ 'ਚ ਕਿਉਂ ਭੇਜਿਆ ਹੈ, ਜਾਂ ਜੇ ਕੋਈ ਰੱਬ ਨੂੰ ਨਹੀਂ ਮੰਨਦਾ ਹੈ ਤੇ ਵਾਈ ਦਿਸ ਐਵੋਲਿਊਸ਼ਨ ਹੈਜ਼ ਹੈਪਨ। ਜੇ ਅਸੀਂ ਐਵੋਲਿਊਸ਼ਨ ਨੂੰ ਸਿਰਫ ਮੰਨਦੇ ਹਾਂ, ਸਾਇੰਸ ਨੂੰ ਆਧਾਰ ਮੰਨਦੇ ਹਾਂ, ਤੇ ਆਈ ਥਿੰਕ ਕੁਦਰਤ ਦਾ ਜਾਂ ਪਰਮਾਤਮਾ ਦਾ ਜਾਂ ਜੇ ਸਾਇੰਸ ਦਾ ਵੀ ਲਗਾਉਣਾ ਜਾਂ ਐਵੋਲਿਊਸ਼ਨਰੀ ਪ੍ਰੋਸੈਸ ਦਾ ਵੀ ਮਕਸਦ ਲਗਾਉਣਾ ਹੈ, ਤੇ ਇਹੀ ਮਕਸਦ ਜੋ ਤੁਸੀਂ ਕਿਹਾ ਹੈ ਕਿ ਹਰੇਕ ਇਨਸਾਨ ਨੂੰ ਆਪਣੇ ਤੋਂ ਵਧੀਆ ਸਮਝੋ। ਔਰ ਜੇ ਤੁਹਾਡੇ ਕੋਲੋਂ ਕੋਈ ਕੁਛ ਮੰਗਦਾ ਹੈ ਤੇ ਜੇ ਦੇ ਸਕਦੇ ਹੋ ਤਾਂ ਵੀ ਠੀਕ ਹੈ, ਨਹੀਂ ਦੇ ਸਕਦੇ ਤਾਂ ਵੀ ਠੀਕ ਹੈ, ਜੱਜ ਨਾ ਕਰੋ, ਕਿਸੇ ਨੂੰ ਜੱਜ ਨਾ ਕਰੋ। ਔਰ ਜੇ ਕਿਸੇ ਦੀ ਵੀ ਕੋਈ ਮਦਦ ਕਰ ਸਕਦੇ ਹੋ, ਕਿਸੇ ਦੇ ਚਿਹਰੇ ਤੇ ਤੁਸੀਂ ਖੁਸ਼ੀ ਲਿਆ ਸਕਦੇ ਹੋ, ਤੁਸੀਂ ਪਿਆਰ ਵੰਡ, ਔਰ ਉਹ ਅਨਕੰਡੀਸ਼ਨਲ ਲਵ, ਅਨਕੰਡੀਸ਼ਨਲ ਲਵ, ਅਨਕੰਡੀਸ਼ਨ ਦੇ ਵਿੱਚ ਫਿਰ ਇਹ ਵੀ ਆ ਜਾਂਦਾ ਹਰੇਕ ਲਈ ਹੈ, ਲਵ ਜਿਹੜਾ ਹੈ ਉਹ ਅਨਕੰਡੀਸ਼ਨਲ ਹੋਣਾ ਚਾਹੀਦਾ ਹਰੇਕ ਲਈ ਹੈ। ਔਰ ਦੂਸਰੀ ਚੀਜ਼ ਹੈ ਕਿ ਕਿਸੇ ਨੂੰ ਜੱਜ ਨਹੀਂ ਕਰਨਾ। ਸੋ ਜੇ ਤੇ ਉਹ ਕਰ ਸਕਦੇ ਹੋ ਤੇ ਆਈ ਥਿੰਕ ਦੈਟ ਇਜ਼ ਪ੍ਰਿਸਾਈਸਲੀ ਦ ਰੀਜ਼ਨ ਜੋ ਹਜੇ ਤੱਕ ਮੇਰੀ ਸਮਝ ਵਿੱਚ ਪਈ ਹੈ। ਜੇ ਬਾਕੀ ਕੋਈ ਲਿਸਨਰਸ ਹੈ, ਜਿਸ ਤਰ੍ਹਾਂ ਦੁਸਾਂਝ ਸਾਹਿਬ ਨੇ ਮੈਸੇਜ ਭੇਜਿਆ, ਉਹ ਕਹਿੰਦੇ ਜੀ ਪਰਮਾਤਮਾ ਨੂੰ ਪਾਣਾ, ਇਹ ਦੁਸਾਂਝ ਸਾਹਿਬ ਦਾ ਮੈਨੂੰ ਮੈਸੇਜ ਆਇਆ, ਕੇਵਲ ਦੁਸਾਂਝ ਸਾਹਿਬ ਦਾ, ਉਹ ਕਹਿੰਦੇ ਜੀ ਟੂ ਬੀ ਵਿਦ ਗੋਡ ਦੈਟ ਇਜ਼ ਅ ਪਰਪਸ ਆਫ ਲਾਈਫ। ਥੈਂਕ ਯੂ ਕੇਵਲ ਦੁਸਾਂਝ ਸਾਹਿਬ ਨੇ ਆਪਣੇ ਵਿਚਾਰ ਭੇਜੇ ਨੇ। ਸੁਰਿੰਦਰ ਸਾਹਿਬ, ਸੁਰਿੰਦਰ ਬਾਟਲਾ ਸਾਹਿਬ ਕਹਿ ਰਹੇ ਨੇ ਕਿ ਅਸੀਂ US ਦੇ ਵਿੱਚ ਹੈਗੇ ਹਾਂ, ਲੋਰੈਡੋ ਦੇ ਵਿੱਚ, ਲੋਰੈਡੋ ਟੈਕਸਸ, ਉੱਥੇ ਪ੍ਰੋਗਰਾਮ ਸੁਣ ਰਹੇ ਹਾਂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਜਦੋਂ ਅਮਰੀਕਾ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਸੁਰਿੰਦਰ ਬਾਟਲਾ ਸਾਹਿਬ ਤੁਸੀਂ ਸਾਰੇ ਜਣੇ ਸਾਨੂੰ ਯਾਦ ਰੱਖਦੇ ਹੋ। ਸੈਮਿਲ ਸਾਹਿਬ ਕਹਿ ਰਹੇ ਨੇ ਗੁੱਡ ਮਾਰਨਿੰਗ ਭਾਜੀ, ਵੈਨ ਯੂ ਪ੍ਰੇ ਦੈਟਸ ਯੋਰ ਮੈਡੀਟੇਸ਼ਨ। ਠੀਕ ਹੈ ਜੀ, ਬਿਲਕੁਲ ਠੀਕ ਹੈ, ਪ੍ਰੇਅਰਸ ਜਿਹੜੀਆਂ ਉਸ ਵੇਲੇ ਮੈਡੀਟੇਸ਼ਨ ਹੈ। ਔਰ ਮੈਂ ਸਮਝਦਾ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਕੋਈ ਦਿਲੋਂ ਕੋਈ ਹਮਦਰਦੀ ਰੱਖਦੇ ਹੋ, ਪਿਆਰ ਕਰਦੇ ਹੋ, ਜਾਂ ਕੋਈ ਵੀ ਜੇ ਕੰਮ ਵੀ ਕੋਈ ਕਰ ਸਕਦੇ ਹੋ, ਤੇ ਆਈ ਥਿੰਕ ਉਹ ਵੀ ਮੇਰੇ ਖਿਆਲ ਦੇ ਨਾਲ ਇੱਕ ਤਰ੍ਹਾਂ ਦੇ ਪਿਆਰ, ਮੁਹੱਬਤ ਔਰ ਪ੍ਰੇਅਰ ਜਿਹੜੀਆਂ ਹੈਗੀਆਂ ਤੁਹਾਡੀਆਂ, ਉਹ ਵੀ ਇੱਕ ਮੈਡੀਟੇਸ਼ਨ ਹੀ ਆ। ਔਰ ਕੇਵਲ ਦੁਸਾਂਝ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕਹੀ ਕਿ ਪਰਮਾਤਮਾ ਨੂੰ ਪਾਣਾ ਜਾਂ ਪਰਮਾਤਮਾ ਨੂੰ ਲੱਭਣਾ ਇਹੀ ਪਰਪਸ ਹੈਗਾ। ਤੇ ਆਈ ਥਿੰਕ ਜਿੰਨੇ ਵੀ ਜਿਹੜੀ ਸਾਰੀ ਕਾਇਨਾਤ ਹੈ, ਇਹ ਸਾਰੀ ਉਸ ਪਰਮਾਤਮਾ ਦਾ ਰੂਪ ਹੀ ਹੈ, ਚਾਹੇ ਜਿੰਨੇ ਪੇੜ ਪੌਦੇ ਨੇ, ਪਕਸ਼ੀ ਹੈਗੇ ਨੇ ਔਰ ਇਨਸਾਨ ਖਾਸਕਰ, ਇਹ ਆਈ ਥਿੰਕ ਉਸ ਪਰਮਾਤਮਾ ਦਾ ਹੀ ਰੂਪ ਹੈ। ਥੈਂਕ ਯੂ ਸੋ ਮਚ ਮਨਸੂਰ ਚੀਮਾ ਸਾਹਿਬ, ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਬੈਸਟ ਵਿਸ਼ਿਜ਼ ਫਾਰ ਯੂ ਐਂਡ ਯੋਰ ਫੈਮਿਲੀ, ਪਰਮਾਤਮਾ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ,
ਥੈਂਕ ਯੂ।
ਔਰ ਸਿਮਰਨ ਜੀ, ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਇਸ ਵੀਕਐਂਡ ਦੇ ਉੱਤੇ ਸਾਡੀ ਜਿਹੜੀ ਲਾਈਵ ਲੋਕੇਸ਼ਨ ਹੈ ਉਹਦੀ ਜਾਣਕਾਰੀ ਅਸੀਂ ਜ਼ਰੂਰ ਸਾਂਝੀ ਕਰ ਦਈਏ। ਇਸ ਸੈਟਰਡੇ 30 April ਸੈਟਰਡੇ 30 April ਨੂੰ ਜੀ ਅਸੀਂ ਆ ਰਹੇ ਹਾਂ, ਸਟੀਲਜ਼ ਔਰ ਕੈਨੇਡੀ ਮੇਜਰ ਇੰਟਰਸੈਕਸ਼ਨ ਹੈ, ਤੁਸੀਂ ਜ਼ਰੂਰ ਆਉਣਾ ਜੀ ਉੱਥੇ ਆ ਕੇ।